ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ, ਤਿਨ ਹੀ ਸੁਣਿਆ ਦੁਖ ਸੁਖ ਮੇਰਾ, ਤੋ ਵਿਦ ਨੀਕੀ ਖਟਾਨੀ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ, ਤਿਨ ਹੀ ਸੁਣਿਆ ਦੁਖ ਸੁਖ ਮੇਰਾ, ਤੋ ਵਿਦ ਨੀਕੀ ਖਟਾਨੀ, ਜੀ ਕੀ ਇੱਕ ਹੀ ਬਹਿਮਾਨੀ, ਅਵਰ ਯਤਨ ਕਰ ਰਹੇ ਬਹੁਤ ਤੇਰੇ, ਤਿਨ ਤਿਲ ਨਹੀਂ ਕੀਮਤ ਜਾਨੀ, ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮੰਤਾਨੀ, ਡਿੱਗੈ ਨਾ ਡੋਲੈ ਦ੍ਰਿੜ ਕਰ ਰਹਿਓ, ਪੂਰਨ ਹੋਏ ਤ੍ਰਿਪਤਾਨੀ, ਓਏ ਜੋ ਬੀਚ ਹਮ ਤੁਮ ਕਛ ਹੋਤੇ, ਤਿਨ ਕੀ ਬਾਤ ਬੇਲਾਨੀ, ਅਲੰਕਾਰ ਮਿਲ ਥੈਲੀ ਹੋਈ ਹੈ, ਤਾਂ ਤੇ ਕਣਕ ਵਖਾਨੀ, ਪ੍ਰਗਟਿਓ ਜੋਤ ਸਹਿਜ ਸੁਖ ਸੁਭਾ, ਬਾਜੇ ਅਨਹਤ ਬਾਨੀ, ਕਹੋ ਨਾਨਕ ਨਿਹਚਲ ਕਰ ਬਾਧਿਓ, ਗੁਰ ਕੀਓ ਬੰਧਾਨੀ, ਪ੍ਰਗਟਿਓ ਜੋਤ ਸਹਿਜ ਸੁਖ ਸੁਭਾ, ਬਾਜੇ ਅਨਹਤ ਬਾਨੀ, ਕਹੋ ਨਾਨਕ ਨਿਹਚਲ ਕਰ ਬਾਧਿਓ, ਗੁਰ ਕੀਓ ਬੰਧਾਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਸ਼ਲ ਕਰੁਣਾ ਨਿਦਾਨ, ਹਲਤ ਪਲਤ ਦੇ ਰਾਖੇ, ਗੁਰਿਆਈ ਗੱਦੀ ਤੇ ਵਿਰਾਜਮਾਨ ਦਸਾਂ ਪਾਤਸ਼ਾਹੀਆਂ ਦੀ ਜੋਤ, ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਸ਼ੋਭਤ ਗੁਰੂ ਪਿਆਰੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਸਾਧ ਸੰਗਤ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ अमृत वेले का जो पावन श्री हुक्मनामा साहिब आप जी ने सरवण किया, उस पवित्र अमृतमई शब्द की विचार सरवण करने लई सतगुरु जी के सोहने पावन दरबार दीवान हाल गुरद्वारा श्री मंजी साहिब विखे और PTC चैनल दे राही देशां विदेशां दे विच बैठ के सतगुरु जी की पवित्र गुरबाणी दे नाल जुड़ रहे गुरु सवारे खालसा जीओ बहुत वड्डियां भागां वाले हाँ जो गुरु चरणा विच अपनी सुरत नू जोड़न दा मौका मिलिया। अज दा जो पावन अमृतमई पवित्र शब्द गुरु ने बख्शिश कीता है, इस पावन शब्द की विचार आरंभ करने तो पहला सतगुरां की बख्शी फतेह की सांझ पाओ। आखो जी वाहिगुरु जी का खालसा वाहिगुरु जी की फतेह। आओ पावन शब्द दे नाल जुड़दे हां जी।
सतनाम श्री वाहिगुरु साहिब जी तनासरी महला पंजवा जिसका तन मन धन सब तिसका सोई सुगण सुडानी।
ए पावन शब्द नवीन स्वरूपां दे उत्ते गुरु ग्रंथ साहिब जी दे पावन अंग 671 तो 672 तक जांदा है। तनासरी राग दे अंदर पंचम पातशाह गुरदेव शहीदां दे सरताज धन धन साहिब श्री गुरु अर्जुन देव जी महाराज उन्हां दी रसना तो उचारण होया है। इस शब्द की पहली पंक्ति आरंभता वाली जदों पढ़ते हैं भाई साहब तो आप जी ने सुनिया है, जिसका तन मन धन सब तिसका सोई सुगड़ सुजानी। जदों सतगुरां की पावन गुरबाणी पढ़ते हाँ तो मनुखां की प्रवृत्ति इस तरह की होंगी, कुछ बंदे ऐसे होंगे जेड़े आस्तिक भावना वाले होंगे, कुछ ऐसे होंगे जिन्होंने नास्तिक भावना वाले कहा जाता है। जेड़े नास्तिक भावना वाले हैं उन्हां दे अंदर दो तरह के शंके पए होंगे, जो विचार चंद्र उदय दे अंदर ऋषि पितंबरी ने लिखे है, असंशक्ति ते विपरीत भावना। जिनी परमात्मा नूं नहीं मनदे भरमां विच ही पए रहिंदे हन, ते जिहड़े आस्तिक हन उन्हां दे अंदर भावना हुंदी है, श्रद्धा हुंदी है, उन्हां दे अंदर विश्वास हुंदा है कि परमात्मा है, वाहिगुरु है। गुरबाणी विच भी है तू हो वनहार इस तरह लिखिया है। जिहड़ा बंदा परमात्मा तो टुटिया होया दूजे लफजां विच गुरबाणी विच उसनू मनमुख भी कहा है। मनमुख बंदे दे अंदर उहदी प्रवृत्ति यह हुंदी है कि मैं ही मैं हाँ। हरनाक्ष और प्रहलाद भगत प्रहलाद जी दी जदों अपना जीवन गाथा उन्हां दी पढ़दे हाँ ते मसला की सी, हरनाक्ष कहिंदा सी मैं ही सब कुछ हाँ, जले हरनाक्ष थले हरनाक्ष उभे हरनाक्ष नवे हरनाक्ष, अपने आप नी वड्डा खवांदा सी। पर भगत प्रहलाद जी सन जिहड़े ओ वाहिगुरु जी दे नाम ते भरोसा रखदे सन, नहीं छोड़ो रे बाबा राम नाम। एक नास्तिक वृत्ति है जो अपने आप नूं कहिंदा मैं ही हाँ, मैं सब कुछ हाँ, मेरिया ही चीजा ने, जिन्हों गुरबाणी ने बंधन आख्या, मेरी मेरी धार बंधन बंधिया नरक सुरग अवतार माया तंदिया। मेरी मेरी करन वालियां नूं गुरबाणी ने ਉਦਾਹਰਣਾਂ ਦੇ ਵਿੱਚ ਦੱਸਿਆ, ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, ਬਾਰਹ ਜੋਜਨ ਛਤਰ ਚੱਲੇ ਥਾ ਦੇਹੀ ਗਿਰਜ ਨਾ ਖਾਈ, ਜਾਂ ਦੇਹੀ ਗਿਰਜਨ ਖਾਈ ਪਾਠ ਵੀ ਕਰ ਲਿਆ ਜਾਂਦਾ। ਇੱਕ ਉਹ ਭਾਵਨਾ ਹੈ ਬੰਦਿਆਂ ਦੇ ਅੰਦਰ, ਵਸਤੂਆਂ ਦੇ ਨਾਲ ਜੁੜੇ ਰਹਿਣਾ, ਹਉਮੈ ਔਰ ਮਮਤਾ ਵਿੱਚ ਗਰਸੇ ਰਹਿਣਾ, ਔਰ ਦੂਜੀ ਜਿਹੜੀ ਭਾਵਨਾ ਹੈ ਉਹ ਹੈ ਆਸਤਿਕ ਬੰਦਿਆਂ ਦੀ, ਗੁਰਮੁਖ ਜੀਵਨ ਵਾਲਿਆਂ ਦੀ। ਜਿਹੜੇ ਗੁਰਮੁਖ ਜੀਵਨ ਵਾਲੇ ਗੁਰਮੁਖ ਹਨ, ਉਹਨਾਂ ਦੇ ਅੰਦਰ ਦੀ ਜੋ ਭਾਵਨਾ ਹੈ ਉਹਦਾ ਵਿਖਿਆਨ, ਉਸਦੀ ਵਿਆਖਿਆ, ਉਹਦੀ ਜੀਵਨ ਸ਼ੈਲੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਸ਼ਬਦ ਦੇ ਅੰਦਰ ਦਰਸਾਇਆ ਹੈ। ਉਸ ਗੁਰਮੁਖ ਦੇ ਅੰਦਰ ਕੀ ਭਾਵਨਾ ਹੁੰਦੀ? ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਜੇ ਜੋ ਮੇਰੇ ਕੋਲ ਜੋ ਕੁਝ ਵੀ ਹੈ ਨਾ, ਇਹ ਭਾਵੇਂ ਤਨ ਹੈ, ਆ ਸਰੀਰ, ਮਨ, ਸੂਖਮ ਸਰੀਰ, ਧਨ ਜੋ ਵਰਤਣ ਲਈ ਆਪਣੇ ਕੋਲ ਪੈਸਾ ਵਗੈਰਾ ਹੈ, ਮਹਾਰਾਜ ਕਹਿੰਦੇ ਇਹ ਧਨ ਵੀ ਉਸੇ ਪਰਮਾਤਮਾ ਦਾ ਦਿੱਤਾ ਹੈ, ਮੇਰਾ ਮੁਝ ਮੈਂ ਕਿਸ ਨਹੀਂ, ਜੋ ਕਿਸ ਹੈ ਸੋ ਤੇਰਾ, ਮੈਂ ਵੀ ਤੇਰਾ ਹੀ ਹਾਂ, ਮੇਰੇ ਬੱਚੇ ਵੀ ਤੇਰੇ ਹੈ, ਮੇਰੇ ਕੋਲ ਦੁਨੀਆਂ ਭਰ ਦਾ ਜੋ ਵੀ ਪਦਾਰਥ ਹੈ, ਤਿਲ ਫੁੱਲ ਤੋਂ ਲੈ ਕੇ ਜੋ ਕੁਝ ਵੀ ਹੈ, ਕੀੜੀ ਤੋਂ ਲੈ ਕੇ ਹਾਥੀ ਤੱਕ, ਸਭ ਕੁਝ ਤੇਰਾ ਹੀ ਤਾਂ ਹੈ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਗੁਰਮੁਖ ਸਮਝਦਾ ਵੀ ਉਸੇ ਦਾ ਹੀ ਹੈ ਜਿਸ ਨੇ ਮੈਨੂੰ ਦਿੱਤਾ। ਮੇਰੇ ਕੋਲ ਜੋ ਸਰੀਰ ਹੈ ਇਹ ਵੀ ਉਹਨੇ ਹੀ ਦਿੱਤਾ। ਗੁਰਬਾਣੀ ਜਦੋਂ ਪੜ੍ਹਦੇ ਹਾਂ ਬੜੇ ਪ੍ਰੇਮ ਨਾਲ ਸਮਝਾਇਆ, ਮਾਟੀ ਤੇ ਜਿਨ ਕੀਆ ਰਤਨ, ਤੈਨੂੰ ਮਿੱਟੀ ਤੋਂ ਪਰਮਾਤਮਾ ਨੇ ਰਤਨ ਬਣਾਇਆ, ਪਾਨੀ ਮਹਿਲਾ, ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਕਬੀਰ ਜੀ ਨੇ ਆਖਿਆ, ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਧੀ ਤੇ, ਧੂੜੀ ਇਕੱਠੀ ਕਰਕੇ, ਸਕੇਲਣ ਦਾ ਅਰਥ ਹੁੰਦਾ ਇਕੱਠੇ ਕਰ ਲੈਣਾ, ਧੂੜੀ ਨੂੰ ਇਕੱਠੀ ਕਰਕੇ ਦੇਖੋ ਪੁੜੀ ਬਣਾ ਦਿੱਤੀ, ਤੇ ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ, ਮਿੱਟੀ ਦਾ ਪੁਤਲਾ ਨੱਚਣ ਲੱਗ ਪਿਆ। ਉਹ ਵਾਹਿਗੁਰੂ ਨੇ ਮੈਨੂੰ ਬਣਾਇਆ, ਉਸੇ ਅਕਾਲ ਪੁਰਖ ਨੇ ਬਣਾਇਆ, ਉਸੇ ਦਾ ਹੀ ਦਿੱਤਾ ਮੈਨੂੰ ਇਹ ਤਨ ਵੀ ਉਹਨੇ ਦਿੱਤਾ ਹੈ। ਜਿਨ ਕੰਨ ਦਿੱਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਸਨੇ ਮੈਨੂੰ ਕੰਨ ਦਿੱਤੇ ਸੁਣਨ ਲਈ, ਜਿਸਨੇ ਮੈਨੂੰ ਅੱਖਾਂ ਦਿੱਤੀਆਂ ਵੇਖਣ ਲਈ ਦੁਨੀਆਂ ਨੂੰ, ਜਿਹਵਾ ਦਿੱਤੀ ਬੋਲਣ ਲਈ ਮਿੱਠੇ ਮਿੱਠੇ ਬੋਲ ਵਚਨ। ਗੁਰਮੁਖ ਦੇ ਅੰਦਰ ਇਹ ਭਾਵਨਾ ਹੁੰਦੀ ਹੈ ਕਿ ਉਹੀ ਪਰਮਾਤਮਾ ਦੇਣ ਵਾਲਾ ਹੈ, ਮੈਂ ਕੁਛ ਵੀ ਨਹੀਂ ਹਾਂ, ਮੇਰੇ ਕੋਲ ਜੋ ਕੁਝ ਹੈ ਉਸੇ ਦਾ ਹੀ ਹੈ, ਮੇਰਾ ਤਾਂ ਕੁਛ ਹੈ ਨਹੀਂ। ਇਹ ਭਾਵਨਾ ਇਤਿਹਾਸ ਵਿੱਚ ਇੱਕ ਬੜੀ ਪਿਆਰੀ ਸਾਖੀ ਮਿਲਦੀ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜਿਸ ਵੇਲੇ ਇੱਥੇ ਪਾਵਨ ਅਸਥਾਨਾਂ ਦੀ ਸੇਵਾ ਚੱਲ ਰਹੀ ਸੀ, ਸਰੋਵਰ ਸਾਹਿਬ ਦੀ ਸੇਵਾ, ਨਗਰੀ ਜਦੋਂ ਗੁਰਾਂ ਨੇ ਵਸਾਈ, ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਨਗਰੀ, ਕਾਮੇ ਲੱਗੇ ਹੋਏ ਸਨ। ਜਦੋਂ ਇੱਕ ਦਿਨ ਵਿਚਰਦੇ ਬਾਹਰਲੇ ਪਾਸੇ ਜਾ ਕੇ ਖੜ੍ਹੇ, ਜਿੱਥੇ ਦੁਕਾਨਾਂ ਸਨ, ਇੱਕ ਦੁਕਾਨ ਸੀ ਗੁਰਸਿੱਖ ਦੀ ਭਾਈ ਸੋਮੇ ਸ਼ਾਹ ਦੀ, ਅਤੇ ਸਾਧ ਸੰਗਤ ਉਹਦੀ ਦੁਕਾਨ 'ਤੇ ਜਾ ਕੇ ਖੜ੍ਹੇ। ਉੱਥੇ ਕਾਰੀਗਰ ਆ ਗਏ, ਤਨਖਾਹਾਂ ਲੈਣ ਵਾਲੇ, ਜਿਨ੍ਹਾਂ ਨੂੰ ਦਿਹਾੜੀ ਦਿੱਤੀ ਜਾਂਦੀ ਸੀ, ਰੋਜ਼ੀਨਾ ਜਿਹਨੂੰ ਕਹਿ ਦਿੰਦੇ ਆ, ਰੋਜ਼ ਦੀ ਰੋਜ਼। ਭਾਈ ਸੋਮੇ ਸ਼ਾਹ ਨੂੰ ਆਖਿਆ, ਲਿਆ ਗੋਲਕ ਵਿੱਚ ਕੀ ਹੈ। ਗੱਲੇ ਵਿੱਚ ਜਿੰਨੇ ਪੈਸੇ ਸੀ ਕੱਢ ਕੇ ਗੁਰੂ ਜੀ ਦੇ, ਗੁਰੂ ਰਾਮਦਾਸ ਮਹਾਰਾਜ ਦੇ ਅੱਗੇ ਰੱਖ ਦਿੱਤੇ। ਮਹਾਰਾਜ ਨੇ ਜਿੰਨੇ ਪੈਸੇ ਸੀ ਸਾਰੀ ਵੰਡ ਦਿੱਤੇ ਦਿਹਾੜੀਦਾਰਾਂ ਨੂੰ। ਇੱਕ ਦਿਨ ਹੋ ਗਿਆ, ਦੂਜੇ ਦਿਨ ਫਿਰ ਚਲੇ ਗਏ, ਦੂਜੇ ਦਿਨ ਫਿਰ ਇਸੇ ਤਰ੍ਹਾਂ ਹੀ ਕੀਤਾ। ਤੀਜੇ ਦਿਨ ਜਦੋਂ ਗੁਰੂ ਜੀ ਗਏ, ਉਹਨੇ ਪਹਿਲਾਂ ਹੀ ਜਾ ਕੇ ਕੱਢ ਕੇ ਗੁਰੂ ਜੀ ਦੇ ਅੱਗੇ ਰੱਖ ਤੇ, ਕਹਿਣ ਦੀ ਲੋੜ ਵੀ ਨਹੀਂ ਪਈ। ਜਦੋਂ ਗੁਰੂ ਜੀ ਦੇ ਅੱਗੇ ਰੱਖੇ ਤੇ ਗੁਰੂ ਜੀ ਨੇ ਫਿਰ ਕੀ ਆਖਿਆ, ਸੋਮਾ ਸ਼ਾਹ ਬੇਪਰਵਾਹ ਗੁਰੂ ਕਾ ਸ਼ਾਹ, ਰਿੱਧੀਆਂ ਸਿੱਧੀਆਂ ਨਿੱਧੀਆਂ ਸਭ ਕੁਝ ਗੁਰੂ ਨੇ ਦੇ ਦਿੱਤੀਆਂ। ਜਿਹੜਾ ਆਪਣਾ ਆਪਾ ਗੁਰੂ ਦੇ ਅੱਗੇ ਸਮਰਪਿਤ ਕਰਦਾ ਹੈ ਕਿ ਮੈਂ ਤਾਂ ਕੁਛ ਵੀ ਨਹੀਂ ਹਾਂ, ਉਸੇ ਦਾ ਹੀ ਤਾਂ ਹੈ ਮੇਰੇ ਕੋਲ ਜੋ ਕੁਝ ਵਰਤ ਰਿਹਾ ਹਾਂ, ਇਹ ਹੈ ਇੱਕ ਗੁਰਮੁਖ ਦੀ ਭਾਵਨਾ। ਫਿਰ ਗੁਰੂ ਪਾਤਸ਼ਾਹ ਉਹਨੂੰ ਸ਼ਾਹ ਬਣਾ ਦਿੰਦੇ, ਉਹਨੂੰ ਸਤਸੰਗ ਦਰ ਦਰ ਦੇ ਟੁੱਕਰ ਨਹੀਂ ਮੰਗਣ ਵਾਲਾ ਰਹਿ ਜਾਂਦਾ। ਸਤਿਗੁਰੂ ਜੀ ਕਹਿੰਦੇ ਹਨ, ਗੁਰਮੁਖ ਦੀ ਭਾਵਨਾ ਹੈ ਜਿਸ ਕਾ, ਜਿਸ ਵਾਹਿਗੁਰੂ ਦਾ ਮੈਨੂੰ ਤਨ ਦਿੱਤਾ ਹੈ, ਜਿਸਕਾ ਤਨ ਮਨ, ਮਨ ਵੀ ਮੇਰਾ ਜਿਹੜੀ ਸੂਖਮ ਸਰੀਰ ਵੀ ਮੈਨੂੰ ਜੋ ਦਿੱਤਾ ਹੈ, ਧਨ ਸਭ ਤਿਸਕਾ, ਮੇਰੇ ਕੋਲ ਜੋ ਧਨ ਹੈ ਨਾ, ਜੋ ਮੇਰੇ ਕੋਲ ਦੋ ਪੈਸੇ ਆ ਵਰਤ ਵਿਵਹਾਰ ਲਈ, ਇਹ ਵੀ ਤਾਂ ਉਹਦੀ ਦਿੱਤੇ ਆ। ਉਹ ਕੈਸਾ ਹੈ? ਸੋਈ ਸੁਗੜ ਸੁਜਾਨੀ, ਉਹ ਸੁਗੜ ਹੈ। ਸੁਗੜ ਦਾ ਅਰਥ ਹੈ ਸ੍ਰੇਸ਼ਟ ਘਾੜਤ ਘੜਨ ਵਾਲਾ, ਸੋਹਣੀ ਘਾੜਤ ਘੜਦਾ। ਪੰਜ ਤੱਤਾਂ ਤੋਂ ਦੇਖੋ ਕਿਸ ਤਰ੍ਹਾਂ ਮਨੁੱਖ ਸਾਜ ਦਿੱਤਾ। ਪੰਜ ਤੱਤ ਤੇ ਹੁਣ ਆਪਣੇ ਕੋਲ ਵੀ ਹੈ, ਅਸਮਾਨ ਦੇ ਥੱਲੇ ਰਹਿੰਦੇ ਹਾਂ, ਹਵਾ ਵਗਦੀ ਹੈ, ਮਿੱਟੀ ਹੈ, ਪਾਣੀ ਹੈ, ਅੱਗ ਹੈ, ਤੇ ਕੋਈ ਬਣਾ ਕੇ ਦਿਖਾਵੇ ਪੰਜ ਤੱਤਾਂ ਦੇ ਨਾਲ, ਹੱਥਾਂ ਦੇ ਨਾਲ ਕੋਈ ਚੀਜ਼ ਬੰਦਾ ਬਣਾ ਦੇਵੇ, ਫੂਕ ਮਾਰ ਕੇ ਉਹਦੇ ਚ ਜਾਨ ਪਾ ਸਕਦਾ? ਕੋਈ ਨਹੀਂ ਪਾ ਸਕਦਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਹ ਵਾਹਿਗੁਰੂ ਹੀ ਸ੍ਰੇਸ਼ਟ ਘਾੜਤ ਘੜਨ ਵਾਲਾ ਹੈ, ਤੇ ਸੁਜਾਨੀ ਤੋਂ ਭਾਵ ਜਾਣਨ ਵਾਲਾ ਅੰਤਰਯਾਮੀ ਪੁਰਖ ਵਿਧਾਤਾ ਹੈ, ਉਹ ਅੰਦਰ ਦੀਆਂ ਜੀਵ ਦੀਆਂ ਜਾਣਦਾ ਹੈ।
ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤੋ ਬਿਦ ਨੀਕੀ ਖਟਾਨੀ।
ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਉਸੇ ਨੇ ਮੇਰਾ ਦੁੱਖ ਮੇਰਾ ਸੁੱਖ ਸੁਣਿਆ, ਕਿਉਂਕਿ ਜੀਵਨ ਦੇ ਵਿੱਚ ਦੁੱਖ ਵੀ ਆਉਂਦਾ ਸੁੱਖ ਵੀ ਆਉਂਦਾ। ਇਹ ਤਾਂ ਕੱਪੜੇ ਨੇ, ਜਿਵੇਂ ਮਨੁੱਖ ਕੱਪੜੇ ਬਦਲਦਾ, ਇਉਂ ਹੀ ਜ਼ਿੰਦਗੀ ਦੇ ਵਿੱਚ ਕਦੇ ਦੁੱਖ ਵੀ ਆਉਂਦੇ ਕਦੇ ਸੁੱਖ ਵੀ ਆਉਂਦੇ। ਤੇ ਗੁਰਸਿੱਖ ਦੇ ਜੀਵਨ ਨੂੰ ਜਦੋਂ ਪੜ੍ਹਦੇ ਹਾਂ, ਗੁਰ ਇਤਿਹਾਸ ਵਿੱਚ ਤਵਾਰੀਖ ਪੜ੍ਹੀਏ, ਜਦੋਂ ਸ੍ਰੀ ਗੁਰਪ੍ਰਤਾਪ ਸੂਰਜ ਨੂੰ ਪੜ੍ਹ ਲਈਏ ਜਾਂ ਹੋਰ ਗ੍ਰੰਥਾਂ ਨੂੰ ਪੜ੍ਹੀਏ, ਤੇ ਗੁਰਸਿੱਖ ਦੇ ਜੀਵਨ ਦੇ ਵਿੱਚ ਅਰਦਾਸਾਂ ਦਾ ਜ਼ਿਕਰ ਕਰਦੇ ਹਾਂ, ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਦਸਮੇਸ਼ ਪਿਤਾ ਬਾਜਾਂ ਵਾਲੇ ਮੇਰੇ ਸਾਹਿਬ ਨੇ ਦੱਸਿਆ, ਗੁਰਸਿੱਖ ਆਪਣੇ ਜੀਵਨ ਦੇ ਹਰੇਕ ਕਾਰਜ ਵਿੱਚ ਅਰਦਾਸ ਕਰੇ। ਜਦੋਂ ਅਰਦਾਸਾਂ ਨੂੰ ਪੜ੍ਹਦਿਆਂ ਪੜ੍ਹਦਿਆਂ ਮੈਂ ਗਿਣਤੀ ਕੀਤੀ ਤੇ ਸਾਧ ਸੰਗਤ 101 ਅਰਦਾਸ ਇਤਿਹਾਸ ਵਿੱਚ ਮਿਲਦੀ ਹੈ ਲਿਖੀ ਹੋਈ, ਵੀ ਇੱਥੇ ਵੀ ਅਰਦਾਸ ਕਰੇ, ਇੱਥੇ ਵੀ ਅਰਦਾਸ ਕਰੇ, ਇੱਥੇ ਵੀ ਅਰਦਾਸ ਕਰੇ। 101 ਤਾਂ ਲਿਖੀਆਂ ਪਈਆਂ ਨੇ ਲਗਾਤਾਰ, ਇਤਿਹਾਸ ਦੇ ਕੁਝ ਅਧਿਆਏ ਅਰਦਾਸਾਂ ਦੇ ਹੀ ਆਉਂਦੇ ਆ। ਤਾਂ ਕਹਿਣ ਤੋਂ ਕੀ ਭਾਵ, ਹੁਣ 101 ਤੋਂ ਭਾਵ 101 ਆ ਕਿਤੇ? ਜਦੋਂ ਉਹ ਇਤਿਹਾਸ ਨੂੰ ਪੜ੍ਹਦੇ ਹਾਂ ਤਾਂ ਉੱਥੋਂ ਇਹ ਮਹਿਸੂਸ ਹੁੰਦਾ, ਇੰਝ ਪਤਾ ਲੱਗਦਾ, ਇਸ਼ਾਰਾ ਮਿਲਦਾ ਹੈ ਕਿ ਗੁਰਸਿੱਖ ਆਪਣੇ ਜੀਵਨ ਦੇ ਵਿੱਚ ਅਰਦਾਸ ਨਾ ਛੱਡੇ। ਜ਼ਿੰਦਗੀ ਵਿੱਚ, ਜੀਵਨ ਵਿੱਚ ਕਦੇ ਦੁੱਖ ਆਵੇ ਤਾਂ ਆਪਣੇ ਗੁਰੂ ਅੱਗੇ ਅਰਦਾਸ ਕਰੇ ਹੱਥ ਜੋੜ ਕੇ ਦੁੱਖ ਨੂੰ ਦੂਰ ਕਰਨ ਲਈ। ਔਰ ਸੱਚ ਜਾਣਿਓ, ਗੁਰੂ ਦੁੱਖ ਦੂਰ ਕਰਦਾ, ਦੁੱਖਦਾਰੂ ਹੈ, ਦੁੱਖਾਂ ਨੂੰ ਦੂਰ ਕਰਦਾ। ਗੁਰਬਾਣੀ 'ਚ ਲਿਖਿਆ, ਘੋਰ ਦੁੱਖਿਅੰ ਅਨਕ ਹੱਤਿਅੰ ਜਨਮ ਦਾਰਿਦਰੰ ਮਿਟੰਤ ਸਕਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕ੍ਰੋਧ। ਦੁੱਖਾਂ ਨੂੰ ਦੂਰ ਕਰਨ ਵਾਲਾ ਤਾਂ ਹੀ ਦੁੱਖ ਹਰਤਾ ਕਿਹਾ। ਗੁਰੂ ਕਾ ਸਿੱਖ ਦੁੱਖ ਵੇਲੇ ਵੀ ਆਪਣੇ ਗੁਰੂ ਅੱਗੇ ਅਰਦਾਸ ਕਰਦਾ, ਤੇ ਇਕੱਲਾ ਦੁੱਖ ਵਿੱਚ ਹੀ ਨਹੀਂ, ਸੁੱਖਾਂ ਵੇਲੇ ਵੀ ਅਰਦਾਸ ਕਰੇ, ਸ਼ੁਕਰਾਨੇ ਦੀ ਕਰੇ। ਮਾਫ਼ ਕਰਿਓ, ਸੁਭਾਅ ਵਿੱਚ ਸਾਡੇ ਕੁਝ ਤਬਦੀਲੀ ਆ ਗਈ, ਇਹ ਹੁਣ ਤੋਂ ਨਹੀਂ ਪਹਿਲਾਂ ਤੋਂ ਹੀ ਆ, ਮਨੁੱਖ ਦੇ ਸੁਭਾਅ ਇਸ ਤਰ੍ਹਾਂ ਦੇ ਹੀ ਹੈ। ਦੁੱਖ ਵੇਲੇ ਦੁਹਾਈਆਂ, ਸੁੱਖ ਵੇਲੇ ਸ਼ਹਿਨਾਈਆਂ, ਹਰ ਵੇਲੇ ਦਵਾਈਆਂ। ਮਾੜਾ ਜਿਹਾ ਸੁੱਖ ਆਵੇ ਬਸ ਨੱਚੀ ਜਾਂਦਾ, ਕੁੱਦੀ ਜਾਂਦਾ, ਗੁਰੂ ਨੂੰ ਭੁੱਲ ਜਾਂਦਾ, ਤੇ ਮਾੜਾ ਜਿਹਾ ਦੁੱਖ ਆ ਜਾਏ ਫਿਰ ਸਾਧ ਸੰਗਤ ਗੁਰੂ ਨੂੰ ਦੁਹਾਈਆਂ ਪਾਉਂਦਾ, ਗੁਰੂ ਦੇ ਉੱਤੇ ਸ਼ਿਕਵੇ ਕਰਦਾ, ਰੱਬਾ ਉਹ ਤਾਂ ਆਹ ਕਰਤਾ, ਰੱਬਾ ਉਹ ਤਾਂ ਆਹ ਕਰਤਾ। ਨਹੀਂ, ਜੀਵਨ ਵਿੱਚ ਗੁਰੂ ਸਾਹਿਬ ਨੇ ਆਖਿਆ ਜ਼ਿੰਦਗੀ 'ਚ ਦੁੱਖ ਵੀ ਆਉਂਦੇ ਸੁੱਖ ਵੀ ਆਉਂਦੇ, ਆਪਣੇ ਗੁਰੂ ਅੱਗੇ ਅਰਦਾਸ ਕਰੋ। ਤੁਹਾਨੂੰ ਕੀ ਲੱਗਦਾ ਨਹੀਂ ਸੁਣਦਾ ਕਿਤੇ? ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸੁਣਦਾ ਹੈ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮੇਰਾ ਤੇ ਦੁੱਖ ਸੁੱਖ ਪਰਮੇਸ਼ਰ ਨੇ ਸੁਣਿਆ, ਗੁਰੂ ਨੇ ਸੁਣਿਆ। ਜਦੋਂ ਉਹਦੇ ਅੱਗੇ ਬੇਨਤੀ ਕਰਦੇ ਹਾਂ ਤੇ ਉਹ ਸੁਣਦਾ, ਇਤਿਹਾਸ ਗਵਾਹ ਹੈ। ਬੜੇ ਸੰਖੇਪ 'ਚ, ਬਹੁਤ ਸੰਖੇਪ 'ਚ ਇਤਿਹਾਸ ਦੀ ਗੱਲ ਕਰ ਦਾਂਗੇ। ਦੋ ਸਾਖੀਆਂ ਮਿਲਦੀਆਂ, ਇੱਕ ਮਾਈ ਦੇਸਾਂ ਪੱਟੀ ਸ਼ਹਿਰ ਦੇ ਰਹਿਣ ਵਾਲੀ, ਸਿੱਧੂ ਖਾਨਦਾਨ ਵਿੱਚੋਂ ਜ਼ਿਮੀਂਦਾਰਾਂ ਦੀ ਮਾਈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ 'ਚ ਆਈ ਕਿ ਮੇਰੇ ਕੋਲ ਕੋਈ ਪੁੱਤਰ ਨਹੀਂ, ਮੇਰੇ ਕੋਲ ਕੋਈ ਬੱਚਾ ਨਹੀਂ, ਕਿਰਪਾ ਕਰੋ। ਦੂਜਾ ਤਵਾਰੀਖ ਗੁਰੂ ਖਾਲਸਾ ਵਿੱਚ ਮਿਲਦਾ ਹੈ ਇੱਕ ਮਾਤਾ ਸੁਲੱਖਣੀ ਦਾ ਪ੍ਰਸੰਗ। ਔਲਾਦ ਕੋਈ ਨਹੀਂ ਸੀ, ਗੁਰੂ ਦੇ ਦਰ 'ਤੇ ਆ ਗਈ, ਪੁੱਛਿਆ ਸੱਚੇ ਪਾਤਸ਼ਾਹ ਗਰੀਬ ਨਵਾਜ਼ ਕਿਰਪਾ ਕਰੋ, ਮੇਰੀ ਝੋਲੀ ਭਰ ਦਿਓ। ਸੁਣ ਕੇ ਆਈਆਂ ਸ਼ੋਭਾ ਗੁਰੂ ਨਾਨਕ ਦੇ ਘਰ ਦੀ, ਸੁਣ ਕੇ ਆਈਆਂ ਉੱਚਾ ਦਰ ਬਾਬੇ ਨਾਨਕ ਦਾ, ਮੈਂ ਸ਼ੋਭਾ ਸੁਣ ਕੇ ਆਇਆ। ਮੈਨੂੰ ਸ਼ੋਭਾ ਉਸਤਤੀ ਗੁਰੂ ਨਾਨਕ ਦੇ ਘਰ ਦੀ ਪਤਾ ਲੱਗੀ ਵੀ ਗੁਰੂ ਨਾਨਕ ਦਾ ਘਰ ਸਭ ਤੋਂ ਉੱਚਾ ਹੈ, ਕਿਰਪਾ ਕਰੋ। ਗੁਰੂ ਗਰੀਬ ਨਵਾਜ਼ ਪਾਤਸ਼ਾਹ ਜੀ ਨੇ ਵੇਖਿਆ, ਤੱਕਿਆ, ਤੱਕ ਕੇ ਆਖਿਆ, ਮਾਈ ਤੇਰੇ ਕਰਮਾਂ ਦੇ ਵਿੱਚ ਬੱਚੇ ਦੀ ਔਲਾਦ ਦਾ ਸੁੱਖ ਨਹੀਂ ਲਿਖਿਆ। ਬੜੀ ਦੁੱਖ ਵਿੱਚ ਆਈ, ਢਹਿ ਗਿਆ ਦਿਲ, ਪਰ ਭਾਈ ਗੁਰਦਾਸ ਜੀ ਮਿਲ ਪਏ। ਉਹਨਾਂ ਨੇ ਦੱਸਿਆ ਗੁਰੂ ਦੇ ਘਰ ਸਭ ਕੁਝ ਹੈ, ਸਾਚੇ ਸਾਹਿਬਾ ਚਾਹਨਾ ਹੀ ਘਰ ਤੇਰਾ, ਘਰ ਤਾਂ ਤੇਰਾ, ਸਭ ਕੁਛ ਹੈ, ਜਿਸ ਦੇਹੇ ਸੋ ਪਾਵੇ। ਤੇ ਫਿਰ ਦੱਸਿਆ ਤਰੀਕਾ, ਜਾ ਕੇ ਬੇਨਤੀ ਕਰ। ਤੇ ਬੇਨਤੀ ਕੀਤੀ, ਨਾਮ ਸੁਲੱਖਣੀ ਬਸਦੀ ਚੱਬੇ, ਜੋ ਸੋਹਣੇ ਲਫ਼ਜ਼ ਹੈ ਨਾ ਕਿਤੇ ਇਤਿਹਾਸ ਵਿੱਚ ਲਿਖੇ ਹੋਏ ਆ। ਸੋਹਣੀ ਦਾੜੀ ਏ ਚਿੱਟੀਏ ਪੱਗੇ, ਆਹ ਹਾ ਸੋਹਣੀ ਦਾੜੀ ਏ ਚਿੱਟੀਏ ਪੱਗੇ, ਅਰਜ ਕਰੇਂਦੀ ਸਤਿਗੁਰ ਅੱਗੇ, ਨਾਮ ਸੁਲੱਖਣੀ ਬਸਦੀ ਚੱਬੇ, ਖਾਲੀ ਜਾਂਦੀ ਨੂੰ ਇੱਕ ਫਲ ਲੱਗੇ। ਹੇ ਸੋਹਣੀ ਦਾੜੀ ਵਾਲੇ, ਹੇ ਚਿੱਟੀ ਦਸਤਾਰ ਵਾਲੇ ਸਤਿਗੁਰੂ, ਮੈਂ ਸੁਲੱਖਣੀ ਤੇਰੇ ਦਰ 'ਤੇ ਆਈ ਹਾਂ, ਚੱਬੇ ਦੀ ਰਹਿਣ ਵਾਲੀ ਝੋਲੀ ਅੱਡ ਕੇ ਅਰਦਾਸ ਕਰਦੀ ਹਾਂ, ਮੈਨੂੰ ਫਲ ਤੇ ਮਿਲੇ, ਖਾਲੀ ਨਾ ਭੇਜੋ, ਕਿਰਪਾ ਕਰੋ। ਸੱਚੇ ਪਾਤਸ਼ਾਹ ਨੇ ਆਖਿਆ, ਤੈਨੂੰ ਆਖਿਆ ਸੀ ਮਾਈ ਤੇਰੇ ਕਰਮਾਂ 'ਚ ਨਹੀਂ ਲਿਖਿਆ, ਭਾਈ ਗੁਰਦਾਸ ਜੀ ਨੇ ਦੱਸ ਦਿੱਤਾ ਸੀ ਨਾ ਤਰੀਕਾ ਜੁਗਤੀ, ਤੇ ਕਾਗਜ਼ ਅੱਗੇ ਕਰ ਦਿੱਤਾ, ਕਲਮ ਅੱਗੇ ਕਰ ਦਿੱਤੀ। ਗਰੀਬ ਨਵਾਜ਼ ਨੂੰ ਆਖਿਆ, ਸੱਚੇ ਪਾਤਸ਼ਾਹ ਨਹੀਂ ਲਿਖਿਆ ਤੇ ਕੋਈ ਗੱਲ ਨਹੀਂ, ਲਿਖਣ ਵਾਲੇ ਤਾਂ ਤੁਸੀਂ, ਹੱਥ ਕਲਮ ਅਗੰਮ ਮਸਤਕ ਲਿਖਾਵਤੀ, ਤੁਸੀਂ ਲਿਖਣ ਵਾਲੇ, ਨਹੀਂ ਲਿਖਿਆ ਹੁਣ ਲਿਖ ਦਿਓ। ਤੇ ਗਰੀਬ ਨਵਾਜ਼ ਪਾਤਸ਼ਾਹ ਨੇ ਉੱਥੇ ਹੀ ਕਾਗਜ਼ 'ਤੇ ਲਿਖ ਦਿੱਤਾ, ਤੇ ਸਾਧਸੰਗ ਸੱਤ ਪੁੱਤਰ ਉਸ ਮਾਈ ਦੇ ਘਰ ਹੋਏ। ਇਤਿਹਾਸ ਗਵਾਹੀ ਭਰਦਾ, ਸੁਣਦਾ ਸਦ, ਸੁਣਦਾ ਸਦ ਵੇਖਦਾ, ਕੋਈ ਕਰੇ ਤਾਂ ਬੇਨਤੀ। ਤੇ ਸੱਚੇ ਪਾਤਸ਼ਾਹ ਕਹਿੰਦੇ, ਤੂੰ ਮੇਰੀ ਸੁਣਦਾ, ਸੁਣਨ ਵਾਲਾ। ਗੁਰੂ ਨਾਨਕ ਦੇਵ ਜੀ ਨੇ ਵੀ ਆਖਿਆ, ਕੰਨ ਕਰਕੇ ਸੁਣ ਮੇਰੀ ਬੇਨਤੀ। ਦਰਗੋਸ਼ ਕੁਨ ਕਰਤਾਰ, ਗੋਸ਼ ਫਾਰਸੀ 'ਚ ਕੰਨ ਨੂੰ ਕਹਿ ਦਿੰਦੇ, ਕੰਨ ਕਰਕੇ ਸੁਣ। ਮੈਂ ਇੱਕ ਅਰਜ਼, ਯੱਕ ਅਰਜ਼ ਗੁਫਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ, ਮੈਂ ਇੱਕ ਅਰਜ਼ ਕਰਦਾ ਹਾਂ ਹੇ ਵਾਹਿਗੁਰੂ ਤੇਰੇ ਚਰਨਾਂ 'ਚ, ਮੇਰੀ ਇੱਕ ਅਰਜ਼, ਮੇਰੀ ਇੱਕ ਗੁਜ਼ਾਰਿਸ਼, ਮੇਰੀ ਇੱਕ ਬੇਨਤੀ, ਕੰਨ ਕਰਕੇ ਸੁਣ। ਜੇ ਨਾ ਸੁਣਦਾ ਹੁੰਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਾਹਨੂੰ ਕਹਿੰਦੇ ਵੀ ਸੁਣਦਾ ਹੈ, ਕਿਉਂ ਕਿਉਂ ਕਹਿੰਦੇ ਕੰਨ ਕਰਕੇ ਸੁਣੀ? ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਸੁਣਦਾ ਹੈ ਬਈ ਗੁਰਮੁਖੋ, ਜਿਹੜੀ ਵੀ ਕੋਈ ਅਰਦਾਸ ਹੋਵੇ ਆਪਣੇ ਠਾਕੁਰ ਆਪਣੇ ਗੁਰੂ ਅੱਗੇ ਹੱਥ ਜੋੜ ਕੇ ਕਰਿਆ ਕਰੋ, ਅਰਦਾਸਾਂ ਬੇਨਤੀਆਂ ਕਰਿਆ ਕਰੋ, ਹੱਥ ਜੋੜ ਕੇ ਨਾ ਗੁਰੂ ਦੇ ਅੱਗੇ ਦੋਏ ਘਰ ਜੋਰ ਕਰੋ ਅਰਦਾਸ, ਗੁਰੂ ਦੇ ਅੱਗੇ ਦੋਵੇਂ ਹੱਥ ਜੋੜ ਕੇ ਸਿਰ ਚੁਕਾ ਕੇ ਦਿਲ ਦੇ ਵਿੱਚ ਸ਼ਰਧਾ ਭਾਵਨਾ ਲੈ ਕੇ, ਔਰ ਇਹ ਭਾਵਨਾ ਲੈ ਕੇ ਵੀ ਜੋ ਮੈਂ ਬੋਲ ਰਿਹਾ ਮੇਰਾ ਸਤਿਗੁਰੂ ਮੇਰੀ ਗੱਲ ਸੁਣ ਰਿਹਾ ਇੱਕ ਇੱਕ ਗੱਲ, ਤੇ ਸਾਧ ਸੰਗਤ ਅਰਦਾਸ ਕਰੋ ਫਿਰ ਸੱਚ ਜਾਣਿਓ ਸੁਣਦਾ। ਗੁਰੂ ਜੀ ਕਹਿੰਦੇ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਮੈਨੂੰ ਦੁੱਖ ਹੋਵੇ ਮੈਂ ਤਾਂ ਵੀ ਬੇਨਤੀ ਕਰਦਾ, ਮੈਨੂੰ ਦੁੱਖ ਹੈ, ਤੇ ਫਿਰ ਦੁੱਖ ਨੂੰ ਘਟਾ ਦਿੰਦਾ। ਸੁੱਖ ਵੇਲੇ ਅਰਦਾਸ ਕਰੀਏ ਤੇ ਫਿਰ ਸੁੱਖ ਵੱਧਦਾ। ਸੁਖੀ ਦੁਖੀ ਨਰ ਜਗਤ ਮੈਂ ਪੁੰਨ ਕਰੇ ਜੋ ਕੋਏ, ਦੁਖੀ ਕਰੈ ਸੁਖੀ ਕਰੈ ਤੋ ਸੁਖ ਵਧੈ, ਦੁਖੀ ਕਰੈ ਦੁੱਖ ਖੋਏ। ਸੁਖ ਦੁੱਖ ਦੋਵੇਂ ਸਮੇਂ ਅਰਦਾਸ ਕਰੋ, ਚੰਗੇ ਕੰਮ ਕਰੋ, ਪੁੰਨ ਕਰਦੇ ਜਾਓ। ਕਹਿੰਦੇ ਜੀ ਦੁਖੀ ਨੂੰ ਕਰਨ ਦੀ ਕੀ ਲੋੜ? ਕਹਿੰਦੇ ਦੁਖੀ ਨੂੰ ਕਰਨ ਦੀ ਤਾਂ ਲੋੜ ਹੈ, ਦੁੱਖ ਘਟ ਜਾਏਗਾ, ਕੱਟਿਆ ਜਾਏਗਾ। ਤੇ ਕਹਿੰਦੇ ਜੀ ਸੁਖੀ ਕਰਨ ਨੂੰ ਕੀ ਲੋੜ ਹੈ ਅਰਦਾਸ ਕਰਨ ਦੀ? ਕਹਿੰਦੇ ਸੁਖੀ ਕਰੇ ਤਾਂ ਸੁੱਖ ਹੋਰ ਵਧੇਗਾ। ਇਸ ਲਈ ਅਰਦਾਸ ਹਰ ਜੀਵ ਦੇ ਲਈ ਜ਼ਰੂਰੀ ਫਰਜ਼ ਧਰਮ ਬਣ ਜਾਂਦਾ ਹੈ, ਤੇ ਉਹ ਸੁਣਦਾ ਹੈ। ਤੇ ਨਹੀਂ ਸੁਣਿਆ ਦੁੱਖ ਸੁੱਖ ਮੇਰਾ, ਤਾਂ ਵਿਧ ਨੀਕੀ ਖਟਾਨੀ ਤਾਂ ਵਿਧੀ ਨੀਕੀ ਨੀਕੀ ਤੋਂ ਅਰਥ ਹੈ ਚੰਗੀ ਤਰ੍ਹਾਂ ਖਟਾਨੀ ਦਾ ਮਤਲਬ ਹੈ ਰਾਸ ਆ ਗਈ ਬਣ ਗਈ ਖਟਾ ਗਿਆ ਹਿੰਦੀ ਬਾਂਗਰ ਦਾ ਲਫਜ਼ ਹੈ ਪਾਉਣਾ ਖਟਾਣਾ ਰਾਸ ਆਉਣਾ ਬਣਨਾ ਕਹਿੰਦੇ ਹੁਣ ਪਰਮੇਸ਼ੁਰ ਨੂੰ ਮਿਲਣ ਦੀ ਵਿਧੀ ਵੀ ਯੁਗਤੀ ਵੀ ਬਣ ਆਈ ਜਦੋਂ ਮੈਂ ਉਹਦੇ ਅੱਗੇ ਅਰਦਾਸਾਂ ਕੀਤੀਆਂ ਨਾ ਮੇਰੇ ਜੀਵਨ ਦੀ ਵਿਧੀ ਚੰਗੀ ਬਣ ਗਈ ਤੇ ਪਰਮੇਸ਼ੁਰ ਨੂੰ ਮਿਲਣ ਦੀ ਵਿਧੀ ਵੀ ਮੈਨੂੰ ਰਾਸ ਆ ਗਈ ਹੈ
ਜੀ ਕੀ ਇੱਕ ਹੀ ਬਹਿਮਾਨੀ
ਇਹ ਵੀ ਦੱਸ ਰਹੇ ਹੈ ਕਿ ਜੀਵ ਨੂੰ ਇੱਕ ਪਰਮਾਤਮਾ ਕੇ ਅਰਦਾਸ ਕਰਨੀ ਚਾਹੀਦੀ ਆ ਹੋਰ ਥਾਂ ਥਾਂ ਤੇ ਨਹੀਂ ਕੋਈ ਕਿਤੇ ਤੁਰਿਆ ਫਿਰਦਾ ਨਾ ਜੀ ਨਾ ਕਹਿੰਦੇ ਜੀ ਕੀ ਇੱਕ ਹੀ ਪਹਿਮਾਨੀ ਜੀਵ ਦੀ ਅਰਦਾਸ ਇੱਕ ਪਰਮਾਤਮਾ ਦੇ ਅੱਗੇ ਕਰੇਗਾ ਇੱਕ ਗੁਰੂ ਦੇ ਅੱਗੇ ਕਰੇਗਾ ਤਾਂ ਮੰਨੀ ਜਾਏਗੀ ਸੁਣਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ ਨਾ ਬਿਨ ਕਰਤਾਰ ਨਾ ਕਿਰਤਮ ਮਾਨੋ ਆਦ ਅਜੋਨ ਅਜੈ ਅਵਿਨਾਸੀ ਤਿਹ ਪਰਮੇਸ਼ਰ ਜਾਨੋ ਐ ਜੀਵ ਤੂੰ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਅੰਸ਼ ਹੈ ਕਹੋ ਕਬੀਰ ਏ ਰਾਮ ਕੀ ਅੰਸ਼ ਤੇ ਤੂੰ ਉਸ ਅੰਸ਼ੀ ਪਰਮਾਤਮਾ ਵਾਹਿਗੁਰੂ ਅੱਗੇ ਹੀ ਅਰਦਾਸ ਕਰ ਤੂੰ ਤੇ ਹੈ ਹੀ ਕੁੱਲ ਮਖਲੂਕ ਦੇ ਵਿੱਚ ਸਭ ਤੋਂ ਉੱਤਾ ਤੇ ਉੱਪਰ ਤੇ ਆਲਾ ਦਰਜੇ ਦਾ ਬਣਾਇਆ ਤੈਨੂੰ ਤੇ ਤੂੰ ਆਪਣੇ ਥਲੜਿਆਂ ਅੱਗੇ ਹੱਥ ਜੋੜ ਜੋੜ ਬੇਨਤੀਆਂ ਕਰੇ ਇਹ ਫਬਦੀ ਗੱਲ ਤੇਰੇ ਤੋਂ ਉੱਤੇ ਤਾਂ ਗੁਰੂ ਤੇ ਪਰਮੇਸ਼ਰ ਹੈ ਇਸ ਧਰਤੀ ਮੈਂ ਤੇਰੀ ਸਿੱਕਦਾਰੀ ਤੇ ਤੂੰ ਥੱਲੇ ਜਾ ਰਿਹਾ ਗੁਰੂ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰੋਕਿਆ ਕਉ ਬੁੱਤਾਨ ਕੋ ਪੂਜਤ ਹੈ ਪਸ ਕਉ ਮਿਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ ਸਤਿਗੁਰੂ ਜੀ ਕਹਿੰਦੇ ਉਲਝ ਗਿਆ ਹੁਣ ਇਹ ਬੰਦਾ ਸਮਝਾ ਰਹੇ ਆ ਤਰਸ ਕਰ ਰਹੇ ਹੈ ਕਿ ਐ ਜੀਵ ਤੇਰੀ ਅਰਦਾਸ ਇੱਕ ਅੱਗੇ ਕਰ ਤੇ ਉਹ ਮੰਨਦਾ ਸੁਣਦਾ ਹੈ
ਅਵਰ ਯਤਨ ਕਰ ਰਹੇ ਬਹੁ ਤੇਰੇ ਤਿੰਨ ਤੇੜਾ ਨਹੀਂ ਕੀਮਤ ਜਾਨੀ
ਮਹਾਰਾਜ ਜੀ ਕਹਿੰਦੇ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਕਹਿੰਦੇ ਅਰਦਾਸ ਤੋਂ ਵੱਡੀ ਕੋਈ ਹੋਰ ਚੀਜ਼ ਹੈ ਨਹੀਂ ਦੋ ਚੀਜ਼ਾਂ ਨੇ ਇੱਕ ਤੇ ਸਿਮਰਨ ਜਿਹਨੂੰ ਉੱਦਮ ਕਹਿੰਦੇ ਦੂਜਾ ਅਰਦਾਸ ਅਰਦਾਸ ਦੇ ਵਿੱਚ ਸਮਰਪਣ ਹੈ ਦੋਵੇਂ ਚੀਜ਼ਾਂ ਕਰਨੀਆਂ ਨੇ ਨਾਲੇ ਤਾਂ ਅਰਦਾਸ ਕਰਨੀ ਨਾਲੇ ਉੱਦਮ ਕਰਨਾ ਉੱਦਮ ਕਰਿੰਦਿਆਂ ਜੀਓ ਤੂੰ ਕਮਾਉਂਦਿਆਂ ਸੁੱਖ ਪੁੰਚ ਅੰਮ੍ਰਿਤ ਵੇਲੇ ਦਾ ਉੱਠਣਾ ਵੀ ਆਖਿਆ ਅੰਮ੍ਰਿਤ ਵੇਲਾ ਸੱਚ ਨਾ ਵੜੇ ਵਿਚਾਰ ਜਦੋਂ ਗੁਰਬਾਣੀ ਪੜ੍ਹਦੇ ਹਾਂ ਉੱਠ ਫਰੀਦਾ ਉਜੂ ਸਾਜ ਸੁਬਹ ਨਵਾਜ ਗੁਜਾਰ ਬੜੇ ਸਾਰੇ ਪ੍ਰਮਾਣ ਮਿਲ ਜਾਣ ਇੱਕ ਉੱਦਮ ਕਰਨਾ ਫਿਰ ਉੱਦਮ ਕਰਕੇ ਹਉ ਮੈਂ ਨਹੀਂ ਕਰਨੀ ਮੈਂ ਕਰ ਰਿਹਾ ਮੈਂ ਕਰ ਲਾਂਗਾ ਮੇਰੇ ਕੀਤਿਆਂ ਹੋ ਜਾਏਗਾ ਨਾ ਹਮਰਾ ਕੀ ਆ ਕਛੂ ਨਾ ਹੋਏ ਫਿਰ ਅਰਦਾਸ ਵੀ ਕਰਨੀ ਸੱਚੇ ਪਾਤਸ਼ਾਹ ਹੇ ਗਰੀਬ ਨਵਾਜ ਹੇ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰੋ ਹੇ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਕਿਰਪਾ ਕਰੋ ਗਰੀਬ ਨਵਾਜ ਹੇ ਗੁਰੂ ਗੋਬਿੰਦ ਸਿੰਘ ਸਾਹਿਬ ਦਸੇ ਗੁਰੂ ਸਾਹਿਬਾਨਾਂ ਦਾ ਨਾਂ ਲੈ ਕੇ ਸਿੱਖ ਅਰਦਾਸ ਕਰਦਾ ਹੈ ਕਹਿੰਦੇ ਇਹ ਯਤਨ ਠੀਕ ਹੈ ਬਾਕੀ ਦੇ ਜਿੰਨੇ ਯਤਨ ਕੋਈ ਕਰਮ ਕਾਂਡ ਦੇ ਨਾਲ ਕੋਈ ਉਪਾਸ਼ਨਾ ਦੇ ਨਾਲ ਕੋਈ ਆਖੇ ਮੈਂ ਬਹੁਤਾ ਪੜ੍ਹ ਲਿਖ ਕੇ ਗਿਆਨ ਦੇ ਨਾਲ ਪਹੁੰਚ ਜਾਵਾਂਗਾ ਨਾ ਮਹਾਰਾਜ ਕਹਿੰਦੇ ਬਣਨੀ ਨਹੀਂ ਗੱਲ ਪਾਠ ਪੜਿਓ ਹਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਧਿਕ ਅਹੰ ਬੁੱਧ ਬਾਧੇ ਪਿਆਰੇ ਇਨ ਬਿਧ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸਵਾਮੀ ਕੈ ਦੁਆਰਾ ਦੀਜੈ ਬੁੱਧ ਵਿਵੇਕਾ ਢਹਿ ਪੈਣਾ ਗੁਰੂ ਦੇ ਦਰਵਾਜ਼ੇ ਤੇ ਵਿਵੇਕ ਬੁੱਧੀ ਮੰਗਣੀ ਪਰਮੇਸ਼ਰ ਦੇ ਨਾਮ ਨਾਲ ਜੁੜਨ ਵਾਲੀ ਤਾਂ ਇਸ ਤਰੀਕੇ ਮਹਾਰਾਜ ਜੀ ਕਹਿੰਦੇ ਹਨ ਅਵਰ ਯਤਨ ਕਰ ਰਹੇ ਬਹੁਤ ਤੇਰੇ ਬਹੁਤੀ ਦੁਨੀਆਂ ਹੋਰ ਪਾਸੇ ਲੱਗੀ ਹੈ ਕੋਈ ਕਿਸੇ ਪਾਸੇ ਦੇ ਸਾਧਸੰਗ ਕੋਈ ਪੱਥਰਾਂ ਨੂੰ ਪੂਜੀ ਜਾਂਦਾ ਹੈ ਕੋਈ ਕਰਮ ਕਰੀ ਜਾਂਦਾ ਹੈ ਕੋਈ ਉਪਾਸ਼ਨਾ ਵਿੱਚ ਲੱਗਿਆ ਖੰਡਨ ਨਹੀਂ ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨੂੰ ਮਿਲਣ ਦੀ ਉਹਦੇ ਵਿੱਚ ਅਭੇਦਤਾ ਰੂਪੀ ਕੀਮਤ ਨਹੀਂ ਜਾਣ ਸਕਦੇ ਸੱਚੇ ਪਾਤਸ਼ਾਹ ਜੀ ਕਹਿੰਦੇ ਕੁਛ ਨਾ ਕੁਛ ਮਾੜਾ ਮੋਟਾ ਦੁਨਿਆਵੀ ਤੌਰ 'ਤੇ ਲਾਭ ਮਿਲ ਜਾਏਗਾ ਕੋਈ ਲੋਕਾਂ ਦੇ ਵਿੱਚ ਚਾਰ ਬੰਦਿਆਂ ਚਰਚਾ ਹੋ ਜਾਏਗੀ ਕੁਛ ਬੰਦੇ ਪਿੱਛੇ ਵੀ ਲੱਗ ਜਾਣਗੇ ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿੰਦੇ, ਪਰ ਉਸ ਪਰਮੇਸ਼ੁਰ ਵਾਹਿਗੁਰੂ ਨੂੰ ਮਿਲਣ ਦੀ ਕੀਮਤ, ਮਿਲਣ ਰੂਪੀ ਕੀਮਤ ਨਹੀਂ ਜਾਣ ਸਕਦਾ, ਉਹਦੇ ਨੇੜੇ ਨਹੀਂ ਜਾਣ ਜਾ ਸਕਦਾ ਤਿਲ ਜਿੰਨਾ ਵੀ ਰੱਬ ਦੇ ਮਾਰਗ ਤੇ ਇਹ ਦੂਜੀਆਂ ਸ਼ੈਆਂ ਦਾ ਚੀਜ਼ਾਂ ਦਾ ਕੋਈ ਲਾਹਾ ਨਹੀਂ, ਲਾਭ ਨਹੀਂ ਹੈ।
ਰਹਾਓ
ਸਤਿਗੁਰੂ ਜੀ ਵਿਸ਼ਰਾਮ ਦੇ ਕੇ, ਅਸਥਾਈ ਦੇ ਕੇ ਸਮਝਾ ਰਹੇ ਹਨ।
ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ।
ਕਹਿੰਦੇ ਵਾਹਿਗੁਰੂ ਜੀ ਦਾ ਨਾਮ ਬਹੁਤ ਵੱਡੀ ਚੀਜ਼ ਹੈ, ਕਦੇ ਵੀ ਗੁਰੂ ਕੇ ਸਿੱਖ ਨੂੰ ਨਾਮ ਤੋਂ ਨਹੀਂ ਟੁੱਟਣਾ ਚਾਹੀਦਾ। ਗੁਰੂ ਜੀ ਨੇ ਨਾਮ ਨੂੰ ਸੱਚੇ ਪਾਤਸ਼ਾਹ ਨੇ ਹੀਰਾ ਆਖਿਆ, ਹੀਰਾ ਵੀ ਉਹ ਆਖਿਆ ਜਿਹਦੀ ਕੀਮਤ ਕੋਈ ਨਾ ਹੋਵੇ। ਦੁਨੀਆਂ ਦੇ ਹੀਰਿਆਂ ਦੀ ਕੋਈ ਨਾ ਕੋਈ ਕੀਮਤ ਹੁੰਦੀ ਨਾ, ਕੋਈ ਨਾ ਕੋਈ। ਮਹਾਰਾਜੇ ਰਣਜੀਤ ਸਿੰਘ ਨੂੰ ਕਿਸੇ ਨੇ ਪੁੱਛ ਲਿਆ, ਮਹਾਰਾਜਾ ਸਾਹਿਬ ਜਦੋਂ ਬਹਿੰਦੇ ਆਪਣੀ ਸਭਾ ਵਿੱਚ ਤਾਂ ਸਤਸੰਗ ਤਾਂ ਆਪਣੇ ਦੌਲੇ ਦੇ ਉੱਤੇ ਕੋਹੇ ਨੂਰ ਹੀਰੇ ਨੂੰ ਬੰਨ ਕੇ ਰੱਖਿਆ ਕਰਦੇ। ਪੁੱਛਿਆ ਕਿਸੇ ਨੇ ਜੀ ਇਹਦੀ ਕੀਮਤ ਕੀ ਹੈ, ਉਹ ਕਹਿੰਦੇ ਜੀ ਇਹਦੀ ਕੀਮਤ ਤਾਂ ਕੋਈ ਨਹੀਂ। ਕਹਿੰਦੇ ਕੋਈ ਤਾਂ ਕੀਮਤ ਹੋਣੀ, ਇਹ ਲਿਖਿਆ ਏਕ ਓਟ ਇੱਕੋ ਆਧਾਰ। ਗਿਆਨੀ ਸਿੰਘ ਸਾਹਿਬ, ਗਿਆਨੀ ਅਰਜੁਨ ਸਿੰਘ ਹੋਣੀ ਪੰਥ ਦੇ ਮਹਾਨ ਵਿਦਵਾਨ ਹੋਏ, ਉਹਨਾਂ ਦੀ ਪੁਸਤਕ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਜਾਂਦੀ ਹੈ, ਉਹਦੇ ਵਿੱਚ ਜ਼ਿਕਰ ਆਉਂਦਾ ਇਸਦਾ। ਉਹਨੇ ਆਖਿਆ ਬਈ ਕੋਈ ਤਾਂ ਕੀਮਤ ਹੋਣੀ ਇਸਦੀ। ਕਹਿੰਦੇ ਕੋਈ ਕੀਮਤ ਨਹੀਂ। ਕਹਿੰਦਾ ਕੋਈ ਤਾਂ ਕੀਮਤ ਹੋਣੀ ਕੋਹੇ ਨੂਰ ਹੀਰੇ ਦੀ। ਉਹਨੇ ਆਖਿਆ ਇਹਦੀ ਕੀਮਤ ਹੈ ਜ਼ੋਰ ਤਾਕਤ। ਜਿਹਦੇ ਕੋਲ ਜ਼ੋਰ, ਜਿਹਦੇ ਕੋਲ ਤਾਕਤ, ਉਹ ਇਹਨੂੰ ਰੱਖ ਸਕਦਾ, ਹੋਰ ਕੋਈ ਕੀਮਤ ਨਹੀਂ ਮੁੱਲ ਨਹੀਂ। ਜਣੀ ਕੋਹੇ ਨੂਰ ਦੀ ਕੀਮਤ ਜ਼ੋਰ ਪਾਈ, ਤਾਕਤ ਪਾਈ, ਪਰ ਵਾਹਿਗੁਰੂ ਦਾ ਨਾਮ ਇੰਨਾ ਨਿਰਮੋਲਕ ਹੈ, ਇਹ ਜ਼ੋਰ ਨਾਲ ਵੀ ਨਹੀਂ। ਜ਼ੋਰ ਨਾ ਜੁਗਤੀ ਗਿਆਨ ਵਿਚਾਰ, ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁੱਟੈ ਸੰਸਾਰ। ਜ਼ੋਰ ਨਾਲ ਨਹੀਂ, ਗੁਰੂ ਦੀ ਦੱਸੀ ਜੁਗਤੀ ਨਾਲ ਚੱਲਣਾ ਪਏਗਾ। ਜੋ ਗੁਰੂ ਦੱਸੈ ਵਾਟ ਮੁਰੀਦਾ ਜੋਲੀ ਹੈ, ਜੋ ਗੁਰੂ ਸਾਹਿਬ ਕਹਿੰਦੇ ਉਹਦੇ ਉੱਤੇ ਸਿੱਖ ਨੂੰ ਚੱਲਣਾ ਪਏਗਾ, ਪਹਿਰਾ ਦੇਣਾ ਪਏਗਾ। ਸਤਿਗੁਰੂ ਜੀ ਕਹਿੰਦੇ, ਕਹਿੰਦੇ ਅੰਮ੍ਰਿਤ ਨਾਮ ਨਿਰਮੋਲਕ ਹੀਰਾ। ਜਿਵੇਂ ਬਾਹਰੀ ਤੌਰ 'ਤੇ ਹੀਰਿਆਂ ਦੀ ਆਪੋ ਆਪਣੀ ਕੋਈ ਕੀਮਤ ਹੈ, ਸਤਿਗੁਰੂ ਜੀ ਕਹਿੰਦੇ ਇੱਕ ਵਾਹਿਗੁਰੂ ਦਾ ਨਾਮ ਹੈ ਨਾ ਜਿਹੜਾ, ਇਹ ਅੰਮ੍ਰਿਤ ਹੈ, ਮੌਤ ਤੋਂ ਪਰੇ ਬੰਦੇ ਨੂੰ ਲੈ ਜਾਂਦਾ, ਜਨਮ ਮਰਨ ਤੋਂ ਪਰੇ ਲੈ ਜਾਂਦਾ ਮਨੁੱਖ ਨੂੰ, ਨਾ ਫਿਰ ਜੰਮਦਾ ਨਾ ਮਰਦਾ, ਅੰਮ੍ਰਿਤ ਹੈ। ਅੰਮ੍ਰਿਤ ਕਿਹੜੀ ਚੀਜ਼ ਹੈ ਜੀ? ਕਹਿੰਦੇ ਨਾਮ, ਨਾਮ ਵਾਹਿਗੁਰੂ, 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 ਵਾਹਿਗੁਰੂ। ਪੰਜ ਪਿਆਰੇ ਦੱਸਦੇ, ਜਿਨ੍ਹਾਂ ਜਿਨ੍ਹਾਂ ਅੰਮ੍ਰਿਤ ਛਕਿਆ, ਪੰਜ ਪਿਆਰਿਆਂ ਨੇ ਨਾਮ ਦ੍ਰਿੜ ਕਰਾਇਆ, ਮੈਨੂੰ ਵੀ ਕਰਾਇਆ, ਤੁਹਾਨੂੰ ਵੀ ਕਰਾਇਆ ਹੋਣਾ, ਔਰ ਦੱਸਿਆ ਵੀ ਇਹ ਨਾਮ ਨੂੰ ਜਪਣਾ। ਜਦੋਂ ਸਿੱਖ ਰਹਿਤ ਮਰਿਆਦਾ ਪੜ੍ਹਦੇ ਹਾਂ, ਉਹਦੇ ਵਿੱਚ ਦੋ ਤਰ੍ਹਾਂ ਦੀ ਰਹਿਣੀ ਦੱਸੀ ਸਿੱਖ ਦੀ, ਇੱਕ ਪੰਥਕ ਰਹਿਣੀ, ਦੂਜੀ ਸਖਸ਼ੀ ਰਹਿਣੀ। ਪੰਥਕ ਰਹਿਣੀ ਪੜ੍ਹੋਗੇ ਪੰਥਕ ਤੌਰ 'ਤੇ, ਸਖਸ਼ੀ ਰਹਿਣੀ ਦੇ ਵਿੱਚ ਗੁਰਸਿੱਖ ਦੀ ਰਹਿਤ ਵਿੱਚ ਦੱਸਿਆ ਗੁਰੂ ਕਾ ਸਿੱਖ ਵਾਹਿਗੁਰੂ ਨਾਮ ਦਾ ਵਿਆਸੀ ਹੋਣਾ ਚਾਹੀਦਾ, ਸਿਮਰਨ ਵੱਲ ਜੁੜੇ ਉਹਦੀ ਸੁਰਤ। ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਦਾ ਨਾਮ ਬੜਾ ਨਿਰਮੋਲਕ ਹੈ, ਜਿਹਦੀ ਕੀਮਤ ਨਹੀਂ, ਅਤੇ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਫਿਰ ਮਿਲੇਗਾ ਕਿੱਥੋਂ ਜੀ? ਨਾਮ ਹੱਟਾਂ ਬਥੇਰੀਆਂ ਖੁੱਲੀਆਂ ਪਈਆਂ, ਉੱਥੋਂ ਲੈ ਲਈਏ? ਕਹਿੰਦੇ ਨਾ, ਗੁਰਦੀਨੋ ਮੰਤਾਨੀ। ਗੁਰੂ ਨੇ ਜੋ ਗੁਰਮੰਤਰ, ਮੰਤਾਨੀ ਦਾ ਅਰਥ ਇੱਥੇ ਬਣਦਾ ਮੰਤਰ, ਜਾਂ ਵਿਦਵਾਨਾਂ ਨੇ ਕੁਝ ਨੇ ਮਤ ਵਿੱਚ ਦਿੱਤਾ ਕੀਤਾ ਹੈ, ਜੋ ਗੁਰੂ ਨੇ ਗੁਰਮੰਤਰ ਤੁਹਾਨੂੰ ਮਤ ਵਿੱਚ ਦੇ ਦਿੱਤਾ, ਮਤ ਵਿੱਚ ਰਤਨ, ਜਵੇਹਰ, ਮਾਣਿਕ ਤੁਹਾਨੂੰ ਜੋ ਗੁਰੂ ਨੇ ਦੇ ਦਿੱਤਾ, ਉਸ ਗੁਰਮੰਤਰ ਨੂੰ ਜਪੋ। ਮਹਾਰਾਜ ਕਹਿੰਦੇ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਉਹੀ ਉਹ ਹੈ ਜੋ ਗੁਰੂ ਨੇ ਗੁਰਮੰਤਰ ਦਿੱਤਾ। ਉਹ ਕੀ ਹੈ? ਵਾਹਿਗੁਰੂ ਗੁਰਮੰਤਰ ਹੈ, ਜਾਪ ਹਉਮੈ ਖੋਈ, ਵਾਹਿਗੁਰੂ ਗੁਰਮੰਤਰ ਹੈ। ਕਹਿੰਦੇ ਉਹੀ ਅੰਮ੍ਰਿਤ ਨਾਮ ਹੈ, ਉਹ ਇਹ ਜਿਹੜਾ ਵਾਹਿਗੁਰੂ ਗੁਰਮੰਤਰ ਹੈ ਇਹਦਾ ਮੁੱਲ ਕੋਈ ਨਹੀਂ। ਇਹਨੂੰ ਕਿਤੇ ਇੱਕ ਘੜੀ ਦੇ ਵਾਸਤੇ ਜਦੋਂ ਭਾਈ ਗੁਰਦਾਸ ਜੀ ਨੂੰ ਪੜ੍ਹਦੇ ਹਾਂ ਨਾ, ਰਾਜੇ ਜਨਕ ਦੀ ਬੜੀ ਪਿਆਰੀ ਉਹਨਾਂ ਸਾਖੀ ਦਿੱਤੀ ਕਿ ਉਹ ਜਦੋਂ ਗਿਆ ਸਵਰਗਾਂ ਦੇ ਵਿੱਚ, ਉਹਨੇ ਇੱਕ ਥੋੜ੍ਹੇ ਜਿਹੇ ਸਿਮਰਨ ਦੀ, ਥੋੜ੍ਹਾ ਜਿਹਾ ਆਪਣਾ ਨਾਮ ਦਿੱਤਾ ਤੇ ਨਾਮ ਦੇ ਨਾਲ ਸਾਧ ਸੰਗਤ ਸਾਰੇ ਹੀ ਕੁੰਡ ਖਾਲੀ ਕਰ ਦਿੱਤੇ ਨਰਕਾਂ ਦੇ। ਨਾਮ ਦੀ ਐਡੀ ਮਹਿਮਾ ਦੱਸੀ ਹੈ, ਉਹ ਵਿਸਥਾਰ ਵਿੱਚ ਜਾਣ ਦਾ ਸਮਾਂ ਨਹੀਂ। ਤੋ ਉਹ ਨਾਮ ਜੋ ਨਿਰਮੋਲਕ ਹੈ, ਮਹਾਰਾਜ ਕਹਿੰਦੇ ਨੇ ਉਹ ਮੈਨੂੰ ਗੁਰੂ ਪਰਮੇਸ਼ਰ ਨੇ ਦੇ ਦਿੱਤਾ।
ਡਿੱਗੈ ਨਾ ਡੋਲੈ ਦ੍ਰਿੜ ਕਰ ਰਹਿਓ, ਪੂਰਨ ਹੋਏ ਤ੍ਰਿਪਤਾਨੀ।
ਕਹਿੰਦੇ ਹੁਣ ਨਾ ਤੇ ਮੇਰਾ ਮਨ ਦੁਨਿਆਵੀ ਪਦਾਰਥਾਂ ਵੱਲ ਡਿੱਗਦਾ, ਨਾ ਮੇਰਾ ਤਨ ਡੋਲਦਾ। ਹੁਣ ਨਹੀਂ ਕਹਿੰਦੇ, ਗੰਗ ਵਸਾਇਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਕਬੀਰ ਜੀ ਦੀ ਜਦੋਂ ਬਾਣੀ ਪੜ੍ਹਦੇ ਹਾਂ ਨਾ, ਕਬੀਰ ਜੀ ਕਹਿੰਦੇ ਮਨ ਨਾ ਡਿੱਗੈ ਤਨ ਕਾਹੇ ਕੋ ਡਿਗਾਏ, ਚਰਨ ਕਮਲ ਚਿੱਤ ਰਹੇ ਉਹ ਸਮਾਏ। ਕਹਿੰਦੇ ਹੁਣ ਮਨ ਨਹੀਂ ਡੋਲਦਾ, ਤਨ ਵੀ ਨਹੀਂ ਡੋਲਦਾ। ਮਨ ਨਾ ਡਿੱਗੈ ਤਨ ਕਾਹੇ ਕੋ ਡਿਗਾਏ, ਹੁਣ ਮੇਰਾ ਮਨ ਡੋਲਦਾ ਹੀ ਨਹੀਂ, ਹੁਣ ਮੇਰਾ ਤਨ ਕਿਉਂ ਡੋਲੇਗਾ। ਕਬੀਰ ਜੀ ਨੂੰ ਡੁਲਾਉਣ ਲਈ ਬੜੀਆਂ ਕੋਸ਼ਿਸ਼ਾਂ ਔਰ ਯਤਨ ਕੀਤੇ, ਜੰਜੀਰਾਂ ਦੇ ਨਾਲ ਬੰਨ ਕੇ ਗੰਗਾ ਨਦੀ ਵਿੱਚ ਸੁੱਟਿਆ ਗਿਆ। ਪਰ ਕਹਿੰਦੇ ਗੰਗਾ ਦੀਆਂ ਲਹਿਰਾਂ ਨੇ ਮੇਰੀਆਂ ਜੰਜੀਰਾਂ ਤੋੜ ਦਿੱਤੀਆਂ। ਇਉਂ ਹੀ ਗੁਰੂ ਦਾ ਗਿਆਨ ਰੂਪੀ ਲਹਿਰ ਬਣ ਕੇ ਮਨੁੱਖ ਦੇ ਬੰਧਨ ਰੂਪੀ ਜੰਜੀਰਾਂ ਨੂੰ ਭੰਨ ਦਿੰਦਾ ਹੈ, ਤੇ ਫਿਰ ਮਨ ਤਨ ਉਹਦਾ ਡੋਲਦਾ ਨਹੀਂ ਹੈ। ਜਾਣੀ ਬਾਹਰੀ ਤੌਰ ਤੇ ਜਿਹੜੇ ਇੰਦਰੇ ਆ ਕਰਮ ਇੰਦਰੇ ਨਹੀਂ ਡੋਲਦੇ, ਤੇ ਮਨ ਗਿਆਨ ਇੰਦਰੇ ਨਹੀਂ ਡੋਲਦੇ। ਮਹਾਰਾਜ ਕਹਿੰਦੇ ਹਨ ਡਿੱਗੈ ਨਾ ਡੋਲੈ, ਜਿਹੜਾ ਨੰਨਾ ਹੈ ਨਾ ਇਹ ਦਿਲੀ ਦੀਪਕ ਹੈ, ਡਿੱਗੈ ਨਾ ਡੋਲੈ ਹੈ ਇੱਕ ਹੈ। ਦਿਲੀ ਦੀਪਕ ਹੁੰਦਾ ਦਿਲੀ ਵਿੱਚ ਦੀਵਾ ਲਾ ਦਿਓ, ਉਹ ਅੰਦਰ ਵੀ ਚਾਨਣ ਕਰੇਗਾ ਬਾਹਰ ਵੀ ਚਾਨਣ ਕਰੇਗਾ। ਇਉਂ ਹੀ ਜਿਹੜਾ ਨੰਨਾ ਅੱਖਰ ਹੈ ਦਿਲੀ ਦੀਪਕ ਹੈ। ਜਪਜੀ ਸਾਹਿਬ ਚ ਵੀ ਪੜ੍ਹਦੇ ਹਾਂ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਉੱਥੇ ਜਿਹੜਾ ਲੱਖ ਹੈ ਲੱਖ ਸ਼ਬਦ ਵੀ ਦਿਲੀ ਦੀਪਕ ਹੈ। ਜਦੋਂ ਗੁਰਬਾਣੀ ਪਾਠ ਦਰਪਣ ਪੜ੍ਹੋ, ਜੋ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਸਮੇਂ, ਫਿਰ ਬਾਅਦ ਵਿੱਚ ਵੀ ਜਿਤਨੇ ਸੰਪਰਦਾ ਦੇ ਮੁਖੀ ਹੁੰਦੇ ਰਹੇ ਉਹ ਛਪਵਾਉਂਦੇ ਰਹੇ, ਹੁਣ ਵੀ ਸ਼ਬਦ ਹੈ ਸੰਪਰਦਾ ਦੇ ਵੱਲੋਂ ਟਕਸਾਲ ਵੱਲੋਂ, ਉਹਦੇ ਵਿੱਚ ਕਈ ਥਾਈਂ ਦਿਲੀ ਦੀਪਕ ਦਾ ਆਉਂਦਾ। ਲੱਖ ਜਦੋਂ ਪੜ੍ਹੋਂਗੇ ਸੰਥਿਆ ਕਰਦਿਆਂ ਕਰਦਿਆਂ, ਉਹਦੇ ਉੱਤੇ ਦੱਸਿਆ ਗਿਆ ਦਿਲੀ ਦੀਪਕ ਕੀ ਹੈ। ਦਿਲੀ ਦੀਪਕ ਭਾਵ ਦਿਲੀ ਵਿੱਚ ਲਾਇਆ ਦੀਵਾ, ਅੰਦਰ ਵੀ ਚਾਨਣ ਕਰੇਗਾ ਬਾਹਰ ਵੀ ਚਾਨਣ ਕਰੇਗਾ। ਕੁਝ ਅੱਖਰ ਇਸ ਤਰ੍ਹਾਂ ਦੇ ਹੁੰਦੇ, ਉਹਨਾਂ ਨੂੰ ਦੋਵੇਂ ਪਾਸੇ ਲਾਉਣਾ ਪੈਂਦਾ, ਜਿਵੇਂ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ। ਕਈ ਪੜ੍ਹਨ ਵਾਲੇ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਪੜ੍ਹ ਜਾਂਦੇ, ਕਈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਪੜ੍ਹ ਜਾਂਦੇ। ਪਰ ਜਦੋਂ ਅਰਥ ਕਰੋਗੇ ਤਾਂ ਅਰਥ ਕਰਨ ਲੱਗਿਆਂ ਇਉਂ ਲਿਆ ਜਾਏਗਾ, ਪਾਤਾਲਾਂ ਪਾਤਾਲ ਲੱਖ, ਅਰਥ ਲੈ ਲਿਆ ਫਿਰ ਲੱਖ ਆਗਾਸਾਂ ਆਗਾਸ। ਇੱਥੇ ਵੀ ਉੱਦਾਂ ਹੀ ਡਿੱਗੈ ਨਾ ਡੋਲੈ, ਨਾ ਡਿੱਗਦਾ ਨਾ ਡੋਲਦਾ ਮਨ, ਨਾ ਤਨ ਡਿੱਗੇ ਨਾ ਮਨ ਡਿੱਗੇ। ਦ੍ਰਿੜ ਕਰ ਰਹਿਓ, ਦ੍ਰਿੜ ਹੋ ਜਾਂਦਾ ਹੈ ਫਿਰ, ਪੂਰਨ ਯਕੀਨ ਹੋ ਜਾਂਦਾ। ਤੇ ਮਹਾਰਾਜ ਕਹਿੰਦੇ ਪੂਰਨ ਹੋਏ ਤ੍ਰਿਪਤਾਨੀ, ਮਨੁੱਖ ਪਰਿਪੂਰਨ ਵਾਹਿਗੁਰੂ ਵਿੱਚ ਅਭੇਦ ਹੋ ਜਾਂਦਾ ਹੈ ਔਰ ਤ੍ਰਿਪਤ ਹੋ ਜਾਂਦਾ ਹੈ। ਅੰਦਰ ਨਹੀਂ ਫਿਰ, ਅੰਦਰੋਂ ਤ੍ਰਿਸ਼ਨਾ ਜਿਹੜੀ ਭੁੱਖ ਹੈ ਉਹ ਸਾਰੀ ਉਤਰ ਜਾਂਦੀ ਹੈ, ਤ੍ਰਿਪਤ ਹੋ ਜਾਂਦਾ ਹੈ।
ਓਏ ਜੋ ਬੀਚ ਹਮ ਤੁਮ ਕਛ ਹੋਤੇ, ਤਿੰਨ ਕੀ ਬਾਤ ਵਿਲਾਨੀ।
ਕਹਿੰਦੇ ਜਿਹੜੀ ਵਿੱਚ ਹਮ, ਮੈਂ, ਤੁਮ, ਤੂੰ, ਪਰਮਾਤਮਾ ਵੱਖਰਾ ਤੇ ਜੀਵ ਵੱਖਰਾ, ਜੀਵੀਸ਼ ਵੱਖਰੇ, ਇਹ ਜਿਹੜੀ ਭੇਦ ਗੰਢ ਹੈ ਨਾ ਬਣੀ ਹੋਈ, ਵਿਪਰੀਤ ਭਾਵਨਾ ਅਸੰਗ ਸ਼ਕਤੀ। ਸਤਿਗੁਰੂ ਜੀ ਕਹਿੰਦੇ ਓਏ ਜੋ ਬੀਚ, ਬੀਚ ਦਾ ਅਰਥ ਹੈ ਵਿਚਕਾਰ, ਜਾਂ ਪੜਦਾ ਵੀ ਕਰ ਲੈਂਦੇ ਆ ਇਹਦਾ ਅਰਥ। ਸਤਿਗੁਰੂ ਕਹਿੰਦੇ ਜਿਹੜਾ ਵਿਚਕਾਰਲਾ ਪੜਦਾ ਸੀ ਨਾ, ਓਏ ਜੋ, ਉਹ ਜਿਹੜਾ ਬੀਚ ਵਿੱਚ ਪੜਦਾ ਸੀ, ਹਮ ਤੁਮ ਕਸ਼ ਹੋਤੇ, ਮੈਂ ਕੁਝ ਵੱਖਰਾ ਹਾਂ ਤੂੰ ਕੋਈ ਵੱਖਰਾ ਹੈ, ਆਹ ਮੇਰੀ ਚੀਜ਼ ਹੈ ਆਹ ਤੇਰੀ ਹੈ, ਤੂੰ ਰੱਬ ਹੈ ਤੇ ਮੈਂ ਜੀਵ ਹਾਂ। ਮਹਾਰਾਜ ਕਹਿੰਦੇ ਜਦੋਂ ਗੁਰੂ ਦੇ ਦੱਸੇ ਮਾਰਗ ਤੇ ਚੱਲਦੇ ਹਾਂ ਨਾ, ਤੇ ਚੱਲਦਿਆਂ 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 ਉੱਥੇ ਪਹੁੰਚ ਜਾਂਦੇ ਹਾਂ, ਤਿੰਨ ਕੀ ਬਾਤ ਬਿਲਾਨੀ, ਉਹ ਜਿਹੜੀਆਂ ਗੱਲਾਂ ਮੈਂ ਮੇਰੀ ਤੂੰ ਤੇਰੀ ਦੀਆਂ ਸਾਨੂੰ ਬਿਲੈ ਹੋ ਜਾਂਦੀਆਂ, ਮਤਲਬ ਮੁੱਕ ਜਾਂਦੀਆਂ। ਫਿਰ ਉੱਥੇ ਜਾ ਕੇ ਤੂੰ ਤੂੰ ਕਰਤਾ ਤੂੰ ਹੂਆ ਮੁਝ ਮੈਂ ਰਹਾ ਨਾ ਹੂੰ। ਫਿਰ ਉੱਥੇ ਜਾ ਕੇ ਤੂਹੀ ਮੋਹੀ ਮੋਹੀ ਤੂਹੀ ਅੰਤਰ ਕੈਸਾ। ਫਿਰ ਉੱਥੇ ਜਾ ਕੇ ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ। ਚੱਲਦਾ ਤਾਂ ਜੀਵੇ ਹੈ ਤੇ ਜਾਂਦਾ 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 ਉਹਦੇ ਵਿੱਚ ਲੈ ਹੋ ਜਾਂਦਾ, ਜਿਵੇਂ ਨੂਣ ਦੀ ਪੁਤਲੀ ਸਮੁੰਦਰ ਵਿੱਚ ਡਿੱਗਦੀ ਆ ਥਾਹ ਲੈਣ ਵਾਸਤੇ ਸਮੁੰਦਰ ਦੀ, ਚੱਲੀ ਪੌਤਲੀ ਲਾਉਣ ਕੀ ਥਾਹ ਸਿੰਧ ਕੀ ਲੈਣ, ਤੇ ਸਮੁੰਦਰ ਦੇ ਵਿੱਚ ਡਿੱਗ ਕੇ ਮੁੜ ਕੇ ਸਮੁੰਦਰ ਰੂਪ ਹੀ ਹੋ ਜਾਂਦੀ। ਕੋਈ ਪੁੱਛੇ ਲੂਣ ਦੀ ਪੁਤਲੀ ਨੂੰ ਕਹਿ ਕੇ ਇਹ ਪੁਤਲੀ ਦੱਸ ਜਰਾ ਸਵਾਦ ਕੈਸਾ, ਕਹਿੰਦੇ ਦੱਸ ਨਹੀਂ ਸਕਦੀ, ਇਉਂ ਹਮ ਤੁਮ ਮੈਂ ਮੇਰੀ ਤੂੰ ਤੇ ਤੇਰੀ ਮੁੱਕ ਜਾਂਦੀ ਹੈ।
ਅਲੰਕਾਰ ਮਿਲ ਥੈਲੀ ਹੋਈ ਹੈ ਤਾਤੇ ਕਣਕ ਵਖਾਨੀ।
ਕਹਿੰਦੇ ਜਿਵੇਂ ਗਹਿਣਿਆਂ ਨੂੰ ਭੰਨ ਕੇ ਵੱਖੋ ਵੱਖੋ ਵੱਖਰੇ ਦਿਸਦੇ ਹਨ, ਅਲੰਕਾਰ ਦਾ ਅਰਥ ਹੈ ਗਹਿਣੇ। ਕੋਈ ਕਹਿੰਦਾ ਸ਼ਾਂਪ ਹੈ, ਛੱਲਾ ਹੈ, ਗਲ ਦੀ ਜੰਜੀਰੀ ਹੈ, ਕਿੰਨੇ ਗਹਿਣੇ ਆ, ਪਰ ਉਹਨਾਂ ਨੂੰ ਕੁਠਾਲੀ ਵਿੱਚ ਢਾਲ ਲਈਏ ਤੇ ਫਿਰ ਬਿਸਕਿਟ ਜਾਂ ਥੈਲੀ ਡਲੀ ਬਣ ਜਾਂਦੀ ਹੈ। ਇਸੇ ਤਰੀਕੇ ਗੁਰੂ ਮਹਾਰਾਜ ਜੀ ਦੀ ਜਦੋਂ ਕਿਰਪਾ ਹੁੰਦੀ, ਜਾਪ ਤਪ ਨਿਤਨੇਮ ਸਿਮਰਨ ਦੀ ਕੁਠਾਲੀ, ਪ੍ਰੇਮ ਭਾਵਨਾ ਰੂਪੀ ਕੁਠਾਲੀ ਵਿੱਚ ਜਦੋਂ ਮਨੁੱਖ ਆਪਣੇ ਮਨ ਨੂੰ ਢਾਲਦਾ ਹੈ ਨਾ, ਤੇ ਭਾਵਨਾ ਦਾ ਜਦੋਂ ਸੇਕ ਦਿੰਦਾ ਹੈ, ਫਿਰ ਇਹ ਐਸੀ ਸੋਨਾ ਰੂਪ ਹੀ ਬਣ ਜਾਂਦਾ ਹੈ। ਤਾਂ ਤੇ ਕਣਕ ਵਖਾਨੀ, ਫਿਰ ਸੋਨਾ ਰਹਿ ਜਾਂਦਾ, ਜੀਵਪਣਾ ਮੁੱਕ ਜਾਂਦਾ ਹੈ, ਉੱਥੇ ਪਰਮਾਤਮਾ ਦਾ ਰੂਪ ਹੀ ਹੋ ਜਾਂਦਾ ਹੈ। ਇਉਂ ਮਹਾਰਾਜ ਜੀ ਕਹਿੰਦੇ ਹਨ,
ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਣੀ।
ਜੋਤ ਜਦ ਕਦੋਂ ਪ੍ਰਗਟ ਹੁੰਦੀ ਹੈ? ਤਾਂ ਸਾਰਿਆਂ ਵਿੱਚ, ਸਭ ਮੈਂ ਜੋਤ, ਜੋਤ ਹੈ ਸੋਏ ਤਿਸਦੇ ਚੰਨ, ਸਭ ਮੈਂ ਚੰਨ ਹੋਏ ਗੁਰਸਾਖੀ, ਜੋਤ ਪ੍ਰਗਟ ਹੋਏ। ਜਦੋਂ ਜੋਤ ਪ੍ਰਗਟ ਹੋ ਗਈ, ਉਹ ਇੱਕ ਨਿਸ਼ਾਨੀ ਹੈ, ਪ੍ਰਗਟੀ ਜੋਤ ਮਿਲੇ ਰਾਮ ਪਿਆਰੇ। ਰੱਬ ਦੇ ਪਿਆਰਿਆਂ ਨੂੰ ਮਿਲ ਕੇ ਜੋਤ ਪ੍ਰਗਟ ਹੁੰਦੀ। ਪ੍ਰਗਟਿਓ ਜੋਤ, ਜਾਣੀ ਪਰਮਾਤਮਾ ਵਾਹਿਗੁਰੂ ਜੀ ਪ੍ਰਗਟ ਹੋ ਜਾਂਦੇ ਹਨ। ਸਹਿਜ ਸੁਖ ਸੋਭਾ, ਸਹਿਜੇ ਹੀ ਜੀਵਨ ਵਿੱਚ ਸੁੱਖ ਆ ਜਾਂਦਾ। ਸੁੱਖ ਲਈ ਕੁਝ ਵਿਸ਼ੇਸ਼ ਨਹੀਂ ਕੁਝ ਕਰਨਾ ਪੈਂਦਾ। ਭਗਤਾਂ ਨੇ ਕੋਈ ਸੁੱਖ ਲਈ ਕੋਈ ਦੁਨਿਆਵੀ ਕੰਮ ਥੋੜ੍ਹਾ ਕੀਤੇ ਸੀ, ਵੀ ਕੋਈ ਸੁੱਖਾਂ ਲਈ ਬੰਦੇ ਕੀ ਕੁਝ ਨਹੀਂ ਕਰਦੇ। ਸਾਧ ਸੁਖ ਕਹਿ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਬੰਦੇ ਕੀ ਕੁਝ ਨਹੀਂ ਕਰਦੇ। ਕਹਿੰਦੇ ਸਹਿਜੇ ਹੀ ਅੰਦਰੋਂ ਹੀ ਸੁੱਖ ਸਫੁਟਿਤ ਹੋ ਜਾਂਦਾ ਹੈ, ਸਹਿਜੇ ਹੀ। ਔਰ ਮਹਾਰਾਜ ਕਹਿੰਦੇ ਸੋਭਾ ਵੀ ਮਿਲਦੀ ਹੈ ਮਨੁੱਖ ਦੀ, ਲੋਕ ਵਿੱਚ ਵੀ ਪਰਲੋਕ ਵਿੱਚ ਵੀ। ਬਾਜੇ ਅਨਹਤ ਬਾਨੀ, ਅਨਹਤ ਸ਼ਬਦ ਮਨੁੱਖ ਦੇ ਅੰਦਰ ਚੱਲ ਪੈਂਦਾ ਹੈ, ਮਨੁੱਖ ਦੇ ਅੰਦਰ ਗੂੰਜ ਪੈ ਜਾਂਦੀ ਹੈ, ਜਿਵੇਂ ਭਮਰੇ ਦੂਰ ਕਿਤੇ ਕਲਕਲਾਹਟ ਚੱਲਦੀ, ਨਦੀ ਸਮੁੰਦਰ ਕਈ ਰੂਪ ਹੈ। ਅਨਹਦ ਸ਼ਬਦ ਦਾ ਕਿਹੜਾ ਇੱਕ ਰੂਪ ਹੈ? ਕਿਸੇ ਨੂੰ ਕੋਈ ਸ਼ਬਦ ਸੁਣਦਾ, ਕਿਸੇ ਨੂੰ ਪੰਜ ਸੁਣਦੇ, ਕਿਸੇ ਨੂੰ ਕੋਈ। ਮਹਾਰਾਜ ਕਹਿੰਦੇ ਅਸਲ ਰੂਪ ਵਿੱਚ ਅਜੱਪਾ ਜਾਪ ਅਨਹਤ ਸ਼ਬਦ ਦਾ ਅਰਥ। ਕਹਿੰਦੇ ਅਜੱਪਾ ਜਾਪ ਚੱਲ ਪੈਂਦਾ ਹੈ।
ਕਹੋ ਨਾਨਕ ਨਿਹਚਲ ਕਰ ਬਾਧਿਓ ਗੁਰ ਕੀਓ ਬੰਧਾਨੀ।
ਗੁਰੂ ਜੀ ਕਹਿੰਦੇ ਨਿਹਚਲ ਕਰ ਬੰਨ ਲਿਆ, ਹੁਣ ਉੱਥੇ ਮੈਂ ਟਿਕ ਗਿਆ ਜਿੱਥੇ ਹੁਣ ਡੋਲਦਾ ਨਹੀਂ, ਹੁਣ ਉੱਥੋਂ ਉੱਤਰ ਕੇ ਨਹੀਂ ਆਉਣਾ ਪੈਂਦਾ। ਅਟਲ ਭਇਓ ਧਰੂ ਜਾ ਕੇ ਸਿਮਰਨ ਜਨਮ ਮਰਨ 'ਚ ਨਹੀਂ ਆਉਂਦਾ। ਕਹਿੰਦੇ ਉੱਥੇ ਮੈਂ ਹੁਣ ਘਰ ਬੰਨ ਲਿਆ, ਉੱਥੇ ਟਿਕਾਣਾ ਕਰ ਲਿਆ। ਕਹਿੰਦੇ ਜੀ ਇਹ ਕੀਤਾ ਕਿਹਨੇ ਹੈ? ਤੈਂ ਕੀਤਾ ਬਈ, ਮੈਂ ਖੁਦ ਕੀਤਾ ਜੀ। ਕਹਿੰਦੇ ਨਹੀਂ ਨਹੀਂ, ਗੁਰ ਕੀਓ ਬੰਧਾਨੀ, ਇਹ ਮੈਨੂੰ ਨਿਹਚਲ ਕਰ, ਮੇਰੇ ਗੁਰੂ ਨੇ ਮੇਰਾ ਬੰਨਿਆ। ਗੁਰੂ ਨਾਨਕ ਦੀ ਮਿਹਰ ਨਾਲ, ਗੁਰੂ ਦੀ ਕਿਰਪਾ ਨਾਲ ਮੈਨੂੰ ਨਿਹਚਲ ਕਰ ਦੀ ਪ੍ਰਾਪਤੀ ਹੋਈ, ਜਾਣੀ ਚੌਥੇ ਪਦ ਤੇ ਪਹੁੰਚ ਗਿਆ। ਗੁਰੂ ਦੀ ਕਿਰਪਾ ਨਾਲ ਹੀ ਮੋਕਸ਼ ਦੀ ਪ੍ਰਾਪਤੀ ਹੋਈ, ਤੇ ਹੋਈ ਗੁਰੂ ਦੀ ਕਿਰਪਾ ਨਾਲ, ਮੇਰਾ ਕੀਤਾ ਕੁਛ ਨਹੀਂ ਹੋਇਆ।
ਸ਼ਬਦ ਬੁਝਾਏ ਸਤਿਗੁਰ ਪੂਰਾ।
ਅੱਗੇ ਲੜੀਵਾਰ ਸ਼ਬਦ ਦੀ, ਹੁਕਮਨਾਮਾ ਸਾਹਿਬ ਦੀ ਸੰਪੂਰਨਤਾ ਹੈ। ਅੱਗੇ ਲੜੀਵਾਰ ਮਾਰੂ ਸੋਲਹੇ ਚੱਲ ਰਹੇ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 1021 ਅੰਗ ਦੇ ਉੱਤੇ ਹੈ, ਜਿਹਦੇ 13 ਬੰਦ ਹੋ ਗਏ, 3 ਰਹਿੰਦੇ ਆ, ਆਪਾਂ 3 ਅੱਗੇ ਵਿਚਾਰ ਲਈਏ। ਸ਼ਬਦ ਬੁਝਾਏ ਸਤਿਗੁਰ ਪੂਰਾ, ਕਹਿੰਦੇ ਪੂਰਾ ਸਤਿਗੁਰੂ ਆਪਣੇ ਸ਼ਬਦ, ਆਪਣੇ ਹੁਕਮ, ਆਪਣੇ ਮੁੱਖੋਂ ਨਿਕਲੇ ਉਪਦੇਸ਼, ਗੁਰਬਾਣੀ ਦੇ ਨਾਲ ਬੰਦੇ ਨੂੰ ਸੋਝੀ ਬਖਸ਼ਦਾ, ਬੁਝਾ ਦਿੰਦਾ ਮਨੁੱਖ ਨੂੰ ਕਿ ਪਰਮਾਤਮਾ ਤੇਰੇ ਅੰਦਰ ਹੀ ਹੈ, ਸਮਝਾ ਦਿੰਦਾ ਪੂਰਾ ਗੁਰੂ ਜੋ ਬ੍ਰਹਮੰਡੇ ਸੋਈ ਪਿੰਡੇ, ਤੂੰ ਬਾਹਰ ਲੱਭਦਾ ਫਿਰਦਾ ਤੇਰੇ ਅੰਦਰ ਹੀ ਹੈ। ਕਹਿੰਦੇ ਪੂਰਾ ਗੁਰੂ ਆਪਣੇ ਸ਼ਬਦ ਉਪਦੇਸ਼ ਰਾਹੀਂ ਸਮਝਾ ਬੁਝਾ ਦਿੰਦਾ ਹੈ।
ਸਰਬ ਕਲਾ ਸਾਚੇ ਭਰਪੂਰਾ,
ਵੀ ਜੋ ਸੱਚਾ ਵਾਹਿਗੁਰੂ ਭਰਪੂਰ ਲਵਾ ਲਵ ਹਰੇਕ ਜਗ੍ਹਾ ਹੀ ਭਰਿਆ ਹੋਇਆ ਹੈ, ਜੋ ਸਰਬ ਕਲਾ, ਤੂੰ ਸਰਬ ਕਲਾ ਕਾ ਗਿਆਤਾ, ਕਲਾ ਦਾ ਅਰਥ ਹੈ ਸ਼ਕਤੀ। ਮਹਾਰਾਜ ਕਹਿੰਦੇ ਸਾਰੀਆਂ ਸ਼ਕਤੀਆਂ ਦਾ ਮਾਲਕ ਵਾਹਿਗੁਰੂ ਸੱਚਾ ਹੈ, ਪਰਿਪੂਰਨ ਹੈ, ਪਹਿਲਾਂ ਵੀ ਸੀ, ਹੁਣ ਵੀ ਹੈ, ਅੱਗੇ ਵੀ ਰਹੇਗਾ। ਪੂਰੇ ਗੁਰੂ ਦੇ ਸ਼ਬਦ ਦੇ ਨਾਲ ਸੋਝੀ ਪੈਂਦੀ ਹੈ।
ਅਫਰਿਓ ਵੇ ਪਰਵਾਹ ਸਦਾ ਤੂੰ, ਨਾ ਤਿਸ ਤਿਲ ਨਾ ਤਮਾਈ ਹੈ।
ਅਫਰਿਓ ਵੇ ਪਰਵਾਹ ਸਦਾ ਤੂੰ, ਹੇ ਵਾਹਿਗੁਰੂ ਤੂੰ ਸ਼ਕਤੀ ਬਿਰਤੀ ਨਾਲ ਫੜਿਆ ਨਹੀਂ ਜਾ ਸਕਦਾ, ਅਫਰਿਓ ਹੈ, ਤੈਨੂੰ ਕੋਈ ਬੰਦਾ ਆਪਣੀ ਚੰਚਲਤਾ ਚਲਾਕੀ ਨਾਲ ਨਹੀਂ ਫੜ ਸਕਦਾ, ਗੁਰ ਕਿਰਪਾ ਹੋਵੇ ਫਿਰ ਗੱਲ ਬਣਦੀ। ਤੂੰ ਸਦਾ ਬੇ ਮੁਹਤਾਜ ਹੈ, ਨਾ ਤਿਸ ਉਸ ਪਰਮਾਤਮਾ ਨੂੰ ਤਿਲ ਮਾਤਰ ਵੀ ਕੋਈ ਤਮਾ ਹੈ, ਨਾ ਕੋਈ ਤ੍ਰਿਸ਼ਨਾ ਹੈ।
ਕਾਲ ਬਿਕਾਲ ਭਏ ਦੇਵਾਨੇ,
ਜੋ ਗੁਰਮੁਖ ਗੁਰੂ ਦੇ ਚਰਨੀ ਲੱਗ ਜਾਂਦਾ ਹੈ, ਨਾਮ ਨਾਲ ਜੁੜ ਜਾਂਦਾ ਹੈ, ਕਾਲ ਮੌਤ ਬੇਕਾਲ ਜਨਮ, ਬਿਕਾਲ ਕਹਿੰਦੇ ਜਨਮ ਮਰਨ, ਉਹਦੇ ਸਾਹਮਣੇ ਆ ਕੇ ਝੱਲੇ ਹੋ ਜਾਂਦੇ, ਜਾਣੀ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ, ਨਾ ਉਹਨੂੰ ਜਨਮ ਵਿਆਪਦਾ ਹੈ ਨਾ ਮੌਤ ਵਿਆਪਦੀ ਹੈ। ਗੁਰਮੁਖ ਹੈ ਜਿਹੜਾ ਜਨਮ ਮਰਨ ਤੋਂ ਰਹਿਤ ਉੱਪਰ ਚਲਾ ਜਾਂਦਾ ਹੈ।
ਸ਼ਬਦ ਸਹਿਜ ਰਸ ਅੰਤਰ ਮਾਨੇ,
ਕਹਿੰਦੇ ਗੁਰ ਸ਼ਬਦ ਦੀ ਕਿਰਪਾ ਦੇ ਨਾਲ ਸਹਿਜੇ ਹੀ ਉਹ ਅੰਦਰ ਆਤਮਿਕ ਰਸ ਨੂੰ ਮਾਣਦਾ, ਕੋਈ ਦਿਖਾਵੇ ਦੀ ਗੱਲ ਨਹੀਂ, ਕੋਈ ਦਿਖਾਵਾ ਕਰਦਾ ਫਿਰੇ, ਬਹਿਰੂਪੀਆ ਬਣਿਆ ਫਿਰੇ, ਨਾ ਅੰਦਰ ਚੱਲ ਪੈਂਦੀ ਖੇਡ ਅੰਦਰ ਦੀ ਹੈ। ਮਹਾਰਾਜ ਜੀ ਕਹਿੰਦੇ ਹਨ ਸ਼ਬਦ ਸ਼ਬਦ ਸਹਿਜ ਰਸ ਅੰਤਰ ਮਾਨੇ, ਅੰਦਰ ਮਾਣਦਾ ਫਿਰ ਅੰਦਰ ਰਸ ਡਿੱਗਦਾ ਨਾਮ ਦਾ, ਸਹਿਜੇ ਇੱਕ ਰਸ ਆਉਂਦਾ ਹੈ। ਜੇ ਕੋਈ ਬਾਹਲੇ ਕੋਈ ਆਖੇ ਧੂਣੀਆਂ ਤਪਾਉਣੀਆਂ ਜਾਂ ਕੋਈ ਕਠਿਨ ਸਾਧਨਾਂ ਦੀ ਵੀ ਲੋੜ ਨਹੀਂ ਰਹਿੰਦੀ, ਉੱਥੇ ਜਦੋਂ ਗੁਰੂ ਦੇ ਮਾਰਗ ਤੇ ਚੱਲਦੇ ਹਾਂ, ਮਾਰਗ ਚਲਤ ਹਰੇ ਹਰ ਗਾਈਆ, ਤਾਂ ਸਹਿਜੇ ਹੀ ਫਿਰ ਉਹ ਨਾਮ ਚੱਲ ਪੈਂਦਾ ਹੈ।
ਆਪੇ ਮੁਗਤ ਤ੍ਰਿਪਤ ਵਰਦਾਤਾ, ਭਗਤ ਭਾਏ ਮਨ ਭਾਈ ਹੈ।
ਸਤਿਗੁਰੂ ਜੀ ਕਹਿੰਦੇ ਉਹ ਵਾਹਿਗੁਰੂ ਮੁਕਤੀ ਦੇਣ ਵਾਲਾ, ਆਪੇ ਮੁਕਤੀ ਦੇਣ ਵਾਲਾ, ਮਨੁੱਖ ਨੂੰ ਤ੍ਰਿਪਤ ਕਰਨ ਵਾਲਾ, ਜਾਣੀ ਭੁੱਖਾਂ ਘਵਾਉਣ ਵਾਲਾ। ਵਰਦਾਤਾ ਉਹ ਬੜਾ ਸ੍ਰੇਸ਼ਟ ਹੈ, ਵਰ ਦੇਣ ਵਾਲਾ ਹੈ, ਤੇ ਭਗਤ ਭਾਏ ਮਨ ਭਾਈ ਹੈ, ਉਹਦੇ ਮਨ ਨੂੰ ਪ੍ਰੇਮਾ ਭਗਤੀ ਪਾਉਂਦੀ ਹੈ, ਕੋਈ ਪ੍ਰੇਮ ਸਹਿਤ ਪ੍ਰੇਮ ਨਾਲ ਉਹਦੇ ਸਿਮਰਨ ਨੂੰ ਕਰੇ। ਜਦੋਂ ਨਾਮ ਜਪਣਾ ਹੋਵੇ ਨਾ ਪ੍ਰੇਮ ਨਾਲ, ਬੱਧਾ ਚੱਟੀ ਨਹੀਂ, ਬੱਧਾ ਚੱਟੀ ਕੋਈ ਹੋਰ ਚੀਜ਼ ਹੁੰਦੀ ਹੈ, ਪ੍ਰੇਮ ਨਾਲ ਲੱਗੇ ਰਹੋ, ਲੱਗੇ ਰਹੋ, ਤੇ ਮਹਾਰਾਜ ਕਹਿੰਦੇ ਨੇ ਉਹਨੂੰ ਪਾ ਜਾਂਦਾ ਹੈ ਜੀਵ।
ਆਪ ਨਿਰਾਲਮ ਗੁਰ ਗਮ ਗਿਆਨਾ,
ਆਪ ਨਿਰਾਲਮ ਉਹ ਨਿਰਲੇਪ ਹੈ ਤਿੰਨ ਗੁਣਾਂ ਤੋਂ, ਨਾ ਉਹਦੇ ਤੇ ਰਜਸ, ਨਾ ਤਮਸ, ਨਾ ਸਤਕ, ਨਾ ਰਜੋਗੁਣੀ ਪ੍ਰਭਾਵ, ਨਾ ਤਮੋ ਗੁਣੀ, ਨਾ ਸਤੋ ਗੁਣੀ, ਨਹੀਂ ਤੇ ਸਾਰੀ ਦੁਨੀਆ ਤਿੰਨ ਗੁਣਾਂ ਚ ਤੁਰੀ ਫਿਰਦੀ, ਸੌਦਾ ਕਰਨ ਬਣ ਜਾ ਰਿਹਾ ਤੇ ਹੱਟੜੇ ਬਾਜ਼ਾਰ ਬਾਰਾਂ ਦੇ ਵਧੀਕ ਵਿੱਚ ਆਉਂਦਾ, ਤਿੰਨ ਹੱਟਾਂ ਦੇ ਬਾਜ਼ਾਰ ਚ ਦੁਨੀਆ ਡੁੱਬੀ ਫਿਰਦੀ। ਤੇ ਪਰ ਮਹਾਰਾਜ ਕਹਿੰਦੇ ਹਨ, ਕਹਿੰਦੇ ਉਹ ਵਾਹਿਗੁਰੂ ਨਿਰਾਲਮ ਹੈ, ਆਪ ਨਿਰਾਲਮ, ਔਰ ਅੱਗੇ ਕੀ ਕਹਿੰਦੇ, ਗੁਰ ਗਮ ਗਿਆਨਾ, ਉਹਦਾ ਭੇਦ ਗੁਰੂ ਦੱਸਦਾ ਹੈ, ਗੁਰੂ ਦੇ ਗਿਆਨ ਦੇ ਰਾਹੀਂ ਉਹਦੇ ਤੱਕ ਗਮਤਾ ਪਹੁੰਚ ਹੋ ਸਕਦੀ ਹੈ।
ਜੋ ਦੀਸੈ ਤੁਜ ਮਾਹੇ ਸਮਾਨਾ,
ਜਦੋਂ ਗੁਰੂ ਦੇ ਦੱਸੇ ਮਾਰਗ ਤੇ ਚੱਲਦੇ ਹਾਂ ਤੇ ਫਿਰ ਗੁਰੂ ਦੀ ਕਿਰਪਾ ਨਾਲ ਉਹ ਨੇਤਰ ਮਿਲ ਜਾਂਦੇ ਹਨ ਜਿਨ੍ਹਾਂ ਨੂੰ ਦੂਜੇ ਨੇਤਰ ਆਖਿਆ। ਨਾਨਕ ਸੇ ਅੱਖੜੀਆਂ ਬਿਆਨ ਜਿੰਨੀ ਦਿਸੰਦੋ ਮਾਂ ਪਿਰੀ, ਮਾਂ ਜਣੀ ਮੇਰਾ ਪਿਆਰਾ, ਕਹਿੰਦੇ ਹੁਣ ਮੈਨੂੰ ਦਿਸਣ ਲੱਗ ਪਿਆ, ਔਰ ਦਿਸਦਾ ਕਿ ਜੋ ਦਿਸੈ ਤੁਝ ਮਾਹੇ ਸਮਾਨਾ, ਜੋ ਕੁਝ ਦਿਖ ਰਿਹਾ ਹੈ ਨਾ ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਹੁਣ ਮੇਰੀ ਜਿਹੜੀ ਦ੍ਰਿਸ਼ਟੀ ਹੈ ਨਾ, ਹੁਣ ਐਸੀ ਹੋ ਗਈ ਦਿਵ ਦ੍ਰਿਸ਼ਟੀ, ਗੁਰੂ ਜੀ ਕਹਿੰਦੇ ਮਿਲ ਗਈ, ਤੇ ਇਉਂ ਲੱਗਦਾ ਵੀ ਤੇਰਾ ਹੀ ਤਾਂ ਰੂਪ ਹੈ ਸਾਰਾ, ਤੇਰੇ ਤੋਂ ਹੀ ਪੈਦਾ ਹੋਏ ਔਰ ਤੇਰੇ ਵਿੱਚ ਹੀ ਸਮਾ ਜਾਣਗੇ। ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਏ, ਤੇਰੇ ਤੋਂ ਪੈਦਾ ਹੋਏ ਤੇਰੇ ਵਿੱਚ ਹੀ ਸਮਾ ਜਾਣਗੇ।
ਨਾਨਕ ਨੀਚ ਭਿਖਿਆ ਦਰ ਜਾਚੈ, ਮੈਂ ਦੀਜੈ ਨਾਮ ਵਡਾਈ ਹੈ।
ਸੋਲਹੇ ਦੀ ਆਖਰੀ ਪੰਕਤੀ ਹੈ, ਕਹਿੰਦੇ ਨਾਨਕ ਨੀਚ ਭਿਖਿਆ ਦਾ ਰਜਾਚੈ, ਭਿਖਸ਼ਾ ਮੰਗਦੇ ਨਿਮਰਤਾ ਵਿੱਚ, ਕਹਿੰਦੇ ਆਪਣੇ ਆਪ ਨੂੰ ਨਿਮਾਣਾ ਨੀਚ, ਕਹਿੰਦੇ ਮੈਂ ਤੇਰੇ ਦਰ ਤੋਂ ਨਿਮਾਣਾ ਹੋ ਕੇ ਇੱਕ ਭਿਖਿਆ ਇੱਕ ਖੈਰ ਮੰਗਦਾ ਹਾਂ। ਮਹਾਰਾਜ ਝੋਲੀ ਅੱਡ ਕੇ ਖੜ ਗਏ ਗੁਰੂ ਨਾਨਕ ਦੇਵ ਜੀ, ਦਰ ਮਾਧੇ ਠਾਢੇ ਦਰਬਾਰ ਦਰਵਾਜ਼ੇ ਦੇ ਉੱਤੇ ਖੜ ਗਏ। ਤੁਝ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜਾ ਖੋਲ ਕੇ ਵਾੜ। ਮਹਾਰਾਜ ਮੇਰੇ ਮੈਂ ਤੇਰੇ ਤੋਂ ਇੱਕ ਭੀਖ ਮੰਗਦਾ। ਕਹਿੰਦੇ ਜੀ ਕੀ ਤੂੰ ਕੁਨ ਰੇ, ਕੀ ਮੰਗਦਾ ਬਈ? ਕਹਿੰਦੇ ਨਾਨਕ ਨੀਚ ਭਿਖਿਆ ਦਰ ਜਾਚੈ ਜਾਚੈ ਮੰਗਦਾ ਹਾਂ। ਤੇ ਕੀ ਮੰਗਦਾ ਬਈ? ਕਹਿੰਦੇ ਮੈਂ ਦੀਜਾ ਨਾਮ ਵਡਾਈ ਹੈ, ਹੇ ਵਾਹਿਗੁਰੂ ਜੋ ਤੇਰਾ ਨਾਮ ਵਡਿਆਈ ਵਾਲਾ ਹੈ, ਵੱਡਾ ਹੈ, ਵਡਿਆਈਆਂ ਦੇਣ ਵਾਲਾ ਹੈ, ਸਭ ਤੋਂ ਵੱਡਾ ਹੈ ਵੱਡੇ ਮੇਰੇ ਸਾਹਿਬਾ, ਮੈਨੂੰ ਤੇਰਾ ਵੱਡਾ ਨਾਮ ਦੇ ਦੇ, ਜਿਸ ਨਾਮ ਦੀ ਬਰਕਤ ਨਾਲ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਜਾਂਦੇ ਹਨ। ਇਉਂ ਗੁਰੂ ਸਾਹਿਬ ਨੇ ਸਾਧ ਸੰਗਤ ਪਰਮੇਸ਼ਰ ਦੇ ਅੱਗੇ ਅਰਦਾਸ ਕਰਕੇ ਝੋਲੀ ਅੱਡ ਕੇ ਉਸਦਾ ਨਾਮ ਮੰਗਿਆ। ਆਪਾਂ ਜਿਤਨੀ ਵੀ ਸੰਗਤ ਗੁਰੂ ਦਰ ਤੇ ਬੈਠੇ ਹਾਂ, ਗੁਰੂ ਦੇ ਦਰੋਂ ਘਰੋਂ ਨਾਮ ਦੀ ਦਾਤ ਮੰਗੀ, ਸਾਸਨ ਸੇਵਾ ਸਿਮਰਨ ਦੀ ਦਾਤ ਮੰਗੀਏ, ਵੱਧ ਚੜ੍ਹ ਕੇ ਗੁਰੂ ਦਾ ਨਾਮ ਜਪੀਏ, ਗੁਰਮੰਤਰ ਦੇ ਅਭਿਆਸੀ ਹੋਈਏ ਔਰ ਗੁਰੂ ਦੀ ਬਾਣੀ ਪੜ੍ਹੀਏ, ਭਰੋਸਾ ਰੱਖੀਏ, ਸਿੱਖੀ ਕੇਸਾਂ ਦੇ ਨਾਲ ਨਿਭਾਈਏ, ਅੰਮ੍ਰਿਤ ਛਕੀਏ, ਸਿੰਘ ਸਜੀਏ, ਗੁਰੂ ਵਾਲੇ ਬਣੀਏ, ਤਾਂ ਸਾਡੇ ਸਾਧ ਸੰਗਤ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਜਾਣਗੇ। ਇੱਥੇ ਹੀ ਸ਼ਬਦ ਦੀ ਸੰਪੂਰਨਤਾ, ਸਮੇਂ ਦੀ ਸਮਾਪਤੀ, ਸਮੁੱਚੀਆਂ ਸੰਗਤਾਂ ਦਾ ਧੰਨਵਾਦ। ਗਰੀਬ ਨਿਵਾਸ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ, ਗੁਰੂ ਰਾਮਦਾਸ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮਾਣਯੋਗ ਸਿੰਘ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਆਪ ਨਿਰਾਲਮ ਗੁਰ ਗਮ ਗਿਆਨਾ, ਜੋ ਦੀਸੈ ਤੁਜ ਮਾਹੇ ਸਮਾਨਾ, ਨਾਨਕ ਨੀਚ ਭਿਖਿਆ ਦਰ ਜਾਚੈ, ਮੈਂ ਦੀਜੈ ਨਾਮ ਵਡਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।